ਬੰਦੇ ਵਿੱਚ ਪਾਰਸ ਤੋਂ ਵੱਧ ਇੱਕ ਨੇਕੀ ਸਿਫਤ ਰਖਾਵੇ, ਰੂਪ ਬਦੀ ਨੂੰ ਦੇਵੇ ਆਪਣਾ ਜਦ ਉਸ ਨੂੰ ਛੋ ਜਾਵੇ। ਇਤਨੀ ਵਿਥ ਇਤਨਾ ਪਾਰਾ, ਹੱਦ ਸਿਰਿਆਂ ਦੀ ਜਾਣੋ। ਪਿਆਰ ਕਿਰਨ ਦੀਆਂ ਤਾਰਾਂ ਦਾ ਪੁਲ ਦੋਹਾਂ ਤਾਈਂ ਮਿਲਾਵੇ।
ਉਸਨ ਅਮਾਨਤ ਧਰਤੀ ਦੀਏ ਆਖਰ ਮਿੱਟੀ ਹੋਣਾ, ਰੁੱਤਾਂ ਕੋਲੋਂ ਸ਼ਕਲਾਂ ਸਿੱਖਿਆ ਨਹੀਂ ਇੱਕ ਜਗ੍ਹਾ ਖਲੋਣਾ। ਸ਼ਾਹ ਹੁਸਨ ਦਾ ਰੋਂਦਾ ਤੁਰ ਗਿਆ, ਯੂਸੁਫ ਇੱਕ ਬਜ਼ਾਰੀ, ਉਹ ਜੱਗ ਦਾ ਚੰਦਰਮਾ ਹੈ ਕੰਮ ਕਰੇ ਜੋ ਸੋਹਣਾ।
ਪਰਮ ਪੂਜਨੀ ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਜੀ ਦੇ ਕਰ ਕਮਲਾਂ ਵਿੱਚ ਬਹੁਤ ਸਾਰੇ ਸੱਜਣਾਂ ਦੀ ਸਿਫਾਰਿਸ਼ ਉੱਤੇ ਪੇਸ਼ ਕਰ ਰਹੇ ਹਾਂ ਕਿੱਸਾ ਰੂਪ ਅਤੇ ਬਸੰਤ। ਇਹ ਹਿੰਦੁਸਤਾਨ ਔਰ ਪੁਰਾਤਨ ਇਤਿਹਾਸ ਦੀ ਦਰਦਾਂ ਭਰੀ ਕਹਾਣੀ ਹੈ। ਬਹੁਤ ਸਾਰੇ ਸੱਜਣਾਂ ਨੇ ਜਿਵੇਂ ਭਾਈ ਰੇਸ਼ਮ ਸਿੰਘ ਸਾਹਿਬ ਜੀ ਔਰ ਸ਼ਿੰਦਰ ਸਿੰਘ ਜੀ ਹੌਲਦਾਰ, ਵਰਿਆਮ ਸਿੰਘ ਜੀ ਸਰਪੰਚ ਸਾਹਿਬ ਸਹੀਦ ਵਾਲੇ ਅਤੇ ਬੇਅੰਤ ਹੀ ਡਰਾਈਵਰ ਸੱਜਣਾਂ ਦੀ ਸਿਫਾਰਿਸ਼ ਉੱਤੇ ਪੇਸ਼ ਕਰ ਰਹੇ ਹਾਂ। ਸਾਰੀਆਂ ਸੰਗਤਾਂ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪ੍ਰੋਗਰਾਮ ਅੰਮ੍ਰਿਤਸਰ ਸਾਹਿਬ ਦੀ ਫਾਈਨ ਟੱਚ ਕੰਪਨੀ ਵਾਲਿਆਂ ਵੱਲੋਂ ਰਿਕਾਰਡ ਕੀਤਾ ਜਾ ਰਿਹਾ ਹੈ। ਇਸ ਇਤਿਹਾਸ ਨੂੰ ਕਵੀਸ਼ਰ ਜਥਾ ਭਾਈ ਜਰਨੈਲ ਸਿੰਘ ਸਾਹਿਬ ਜੀ ਸੁਭਰਾਵਾਂ ਵਾਲੇ ਅਤੇ ਸਾਥ ਦੇ ਰਹੇ ਨੇ। ਤੁਹਾਡੀਆਂ ਜਾਣੀਆਂ ਪਛਾਣੀਆਂ ਆਵਾਜ਼ਾਂ ਭਾਈ ਭਗਵੰਤ ਸਿੰਘ ਜੀ ਗਿੱਲ ਅਤੇ ਮੇਜਰ ਸਿੰਘ ਜੀ ਸੁਭਰਾਤ। ਉਸ ਵੇਲੇ ਦੀ ਘਟਨਾ ਹੈ ਜਦੋਂ ਸੁੱਖੀ ਵਸਦਾ ਇੱਕ ਰਾਜਾ, ਮਹਾਨ ਰਾਜਾ, ਸੰਗਲਾ ਦੀਪ ਦਾ ਰਾਜਾ। ਉਹ ਰਾਜਾ ਜਿਹਦਾ ਰਾਜ ਭਾਗ ਬਹੁਤ ਚੰਗਾ ਚੱਲ ਰਿਹਾ ਸੀ, ਉਹਦੀ ਇੱਕ ਰਾਣੀ ਹੈ, ਦੋਵੇਂ ਜੀ ਬੜੇ ਪਿਆਰ ਸਹਿਤ ਦਿਨ ਕੱਟ ਰਹੇ ਸਨ। ਯਾਦ ਰੱਖੋ ਇਹਨਾਂ ਦੇ ਘਰ ਦੋਨਾਂ ਪੁੱਤਰਾਂ ਨੇ ਜਨਮ ਲਿਆ, ਦੋਵੇਂ ਹੀ ਬੜੇ ਸੁੰਦਰ, ਬਹੁਤ ਸੋਹਣੇ ਅਤੇ ਬੜੇ ਲਾਇਕ ਸਨ। ਹਰ ਬਾਪ ਔਰ ਹਰ ਮਾਂ ਚਾਹੁੰਦੀ ਹੈ ਕਿ ਮੇਰੀ ਔਲਾਦ ਚੰਗੀ ਔਰ ਸਿਆਣੀ ਬਣੇ, ਔਰ ਰਾਜੇ ਨੇ ਜਿਵੇਂ ਇਹਨਾਂ ਪੁੱਤਰਾਂ ਨੂੰ ਪਾਲਿਆ, ਜਿਵੇਂ ਇਹਨਾਂ ਨੂੰ ਚੰਗੇ ਉਸਤਾਦਾਂ ਦੇ ਪਾਸ ਪੜ੍ਹਨੇ ਪਾਇਆ, ਉਸ ਵੇਲੇ ਦਾ ਇਤਿਹਾਸ ਆਪਦੇ ਕਾਮ ਚਰਨਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਉਂ ਬੇਨਤੀ ਕੀਤੀ ਜਾ ਰਹੀ ਹੈ।
ਰੂਪ ਬਸੰਤ ਦੀ ਸੰਗਤੇ ਲੱਗਾ ਕਹਿਣ ਕਹਾਣੀ ਜੀ, ਯਾਦ ਕਵੀ ਨੂੰ ਰਹਿੰਦੀ ਹਰਦਮ ਜਾ ਗੱਲ ਪੁਰਾਣੀ ਜੀ, ਯਾਦ ਕਵੀ ਨੂੰ ਰਹਿੰਦੀ ਹਰਦਮ ਗੱਲ ਪੁਰਾਣੀ ਜੀ।
ਉਹ ਮੰਨਣੀ ਪਈ ਸਿਫਾਰਿਸ਼ ਹੈ ਕੁਝ ਮਿੱਤਰ ਯਾਰਾਂ ਦੀ, ਜੋੜੀ ਬੜੀ ਸੁੰਦਰ ਸੀ ਦੋਨਾਂ ਰਾਜਕੁਮਾਰਾਂ ਦੀ, ਜੋੜੀ ਬੜੀ ਸੁੰਦਰ ਸੀ ਦੋਨਾਂ ਰਾਜਕੁਮਾਰਾਂ ਦੀ।
ਉਹ ਰੂਪ ਬਸੰਤ ਦੀ ਸੰਗਤੇ ਲੱਗਾ ਕਹਿਣ ਕਹਾਣੀ ਜੀ, ਯਾਦ ਕਵੀ ਨੂੰ ਰਹਿੰਦੀ ਹਰਦਮ ਗੱਲ ਪੁਰਾਣੀ ਜੀ, ਯਾਦ ਕਵੀ ਨੂੰ ਰਹਿੰਦੀ ਹਰਦਮ ਗੱਲ ਪੁਰਾਣੀ ਜੀ।
ਮੰਨਣੀ ਪਈ ਸਿਫਾਰਿਸ਼ ਹੈ ਕੁਝ ਮਿੱਤਰ ਯਾਰਾਂ ਦੀ, ਜੋੜੀ ਬੜੀ ਸੁੰਦਰ ਸੀ ਦੋਨਾਂ ਰਾਜਕੁਮਾਰਾਂ ਦੀ, ਜੋੜੀ ਬੜੀ ਸੁੰਦਰ ਸੀ ਦੋਨਾਂ ਰਾਜਕੁਮਾਰਾਂ ਦੀ।
ਖੜਕ ਸੈਣ ਇਹ ਰਾਜੇ ਦੇ ਦੋ ਪਿਆਰੇ ਪੁੱਤਰ ਸੀ, ਸੂਰਜ ਚੰਦ ਅਸਮਾਨੋਂ ਆਏ ਧਰਤੀ ਤੇ ਉੱਤਰ ਸੀ, ਸੂਰਜ ਚੰਦ ਅਸਮਾਨੋਂ ਆਏ ਧਰਤੀ ਤੇ ਉੱਤਰ ਸੀ।
ਉਹ ਹੈ ਇੱਕੋ ਜੇ ਦੋਵੇਂ ਨਹੀਂ ਕੋਈ ਫਰਕ ਨਹਾਰਾਂ ਦੀ, ਜੋੜੀ ਬੜੀ ਸੀ ਸੁੰਦਰ ਦੋਨਾਂ ਰਾਜਕੁਮਾਰਾਂ ਦੀ, ਜੋੜੀ ਬੜੀ ਸੀ ਸੁੰਦਰ ਦੋਨਾਂ ਰਾਜਕੁਮਾਰਾਂ ਦੀ।
ਰੂਪਵਤੀ ਰਾਣੀ ਦੀਆਂ ਇਹ ਅੱਖਾਂ ਦੇ ਤਾਰੇ ਸੀ, ਰਾਮ ਚੰਦਰ ਤੇ ਲਛਮਣ ਵਾਂਗਰ ਬਹੁਤ ਪਿਆਰੇ ਸੀ, ਰਾਮ ਚੰਦਰ ਤੇ ਲਛਮਣ ਵਾਂਗਰ ਬਹੁਤ ਪਿਆਰੇ ਸੀ।
ਉਹ ਨੱਕ ਦੁਹਾਂ ਦੇ ਤਿੱਖੇ ਸੀ ਜੋ ਤਾਰਿਕ ਟਾਰਾਂ ਦੀ, ਜੋੜੀ ਬੜੀ ਸੀ ਸੁੰਦਰ ਦੋਨਾਂ ਰਾਜਕੁਮਾਰਾਂ ਦੀ, ਜੋੜੀ ਬੜੀ ਸੀ ਸੁੰਦਰ ਦੋਨਾਂ ਰਾਜਕੁਮਾਰਾਂ ਦੀ।
ਬਹੁਤ ਸਿਆਣੇ ਰਾਜਾ ਪੁੱਤ ਬਣਾਉਣੇ ਚਾਹੁੰਦਾ ਸੀ, ਕੋਲ ਸਿਆਣੇ ਉਸਤਾਦਾਂ ਦੇ ਪੜ੍ਹਨੇ ਪਾਉਂਦਾ ਸੀ, ਕੋਲ ਸਿਆਣੇ ਉਸ ਤਾਦਾਂ ਦੇ ਪੜਨੇ ਪਾਉਂਦਾ ਸੀ।
ਕਥਾ ਹਮੇਸ਼ਾ ਸੁਣਦੇ ਸੀ ਉਹ ਵੇਦਾਂ ਚਾਰਾਂ ਦੀ, ਜੋੜੀ ਬੜੀ ਸੀ ਸੁੰਦਰ ਦੋਨਾਂ ਰਾਜਕੁਮਾਰਾਂ ਦੀ, ਜੋੜੀ ਬੜੀ ਸੀ ਸੁੰਦਰ ਦੋਨਾਂ ਰਾਜਕੁਮਾਰਾਂ ਦੀ।
ਉਹ ਛੇਤਰ ਵਿਦਿਆ ਸਿੱਖੀ ਫੜਕੇ ਤੀਰ ਕਮਾਨਾ ਜੀ, ਜਿੱਥੇ ਵਾਰ ਚਲਾਉਂਦੇ ਪੁੱਜਦਾ ਸਹੀ ਨਿਸ਼ਾਨਾ ਸੀ, ਜਿੱਥੇ ਵਾਰ ਚਲਾਉਂਦੇ ਪੁੱਜਦਾ ਸਹੀ ਨਿਸ਼ਾਨਾ ਸੀ।
ਫਿਰ ਗਦਕੇ ਬਾਜੀ ਕਰਦੇ ਸੀ ਨੇ ਜੀ ਤਲਵਾਰਾਂ ਦੀ, ਗਦਕੇ ਬਾਜੀ ਕਰਦੇ ਸੀ ਨੇ ਜੇ ਤਲਵਾਰਾਂ ਦੀ, ਜੋੜੀ ਬੜੀ ਸੀ ਸੁੰਦਰ ਦੋਨਾਂ ਰਾਜਕੁਮਾਰਾਂ ਦੀ, ਜੋੜੀ ਬੜੀ ਸੀ ਸੁੰਦਰ ਦੋਨਾਂ ਰਾਜਕੁਮਾਰਾਂ ਦੀ।
ਯੂਸਫ ਵਰਗੇ ਸੋਹਣੇ ਮੁਖੜੇ ਫੁੱਲ ਗੁਲਾਬੀ ਸੀ, ਸਰੂਆਂ ਜਹੇ ਜਵਾਨ ਤੇ ਸ਼ੇਰਾਂ ਜਹ ਪ੍ਰਤਾਪੀ ਸੀ, ਸਰੂਆਂ ਜਹੇ ਜਵਾਨ ਤੇ ਸ਼ੇਰਾਂ ਜਹ ਪ੍ਰਤਾਪੀ ਸੀ।
ਉਹਨੇ ਜੇ ਬਾਜੀ ਖੇਡੇ ਜੋੜੀ ਛਾਇਆ ਸਵਾਰਾਂ ਦੀ, ਜੋੜੀ ਬੜੀ ਸੀ ਸੁੰਦਰ ਦੋਨਾਂ ਰਾਜਕੁਮਾਰਾਂ ਦੀ, ਜੋੜੀ ਬੜੀ ਸੀ ਸੁੰਦਰ ਦੋਨਾਂ ਰਾਜਕੁਮਾਰਾਂ ਦੀ।
ਦੋ ਵੀਰਾਂ ਦੀ ਜੋੜੀ ਹੰਸਾਂ ਵਾਂਗਰ ਫੱਬਦੀ ਏ, ਦੋ ਵੀਰਾਂ ਦੀ ਜੋੜੀ ਹੰਸਾਂ ਵਾਂਗ ਸਹਾਉਂਦੀ ਏ, ਹੁਸਨ ਵੇਖ ਕੇ ਦੁਨੀਆ ਮੂੰਹ ਵਿੱਚ ਉਂਗਲਾਂ ਪਾਉਂਦੀ ਏ, ਹੁਸਨ ਵੇਖ ਕੇ ਦੁਨੀਆ ਮੂੰਹ ਵਿੱਚ ਉਂਗਲਾਂ ਪਾਉਂਦੀ ਏ।
ਜਰਨੈਲ ਕਿਸਵਿਤ ਸੁਨਾਵੇ ਹੁਸਨ ਦਿਆਂ ਅਵਤਾਰਾਂ ਦੀ, ਜੋੜੀ ਬੜੀ ਸੀ ਸੁੰਦਰ ਦੋਨਾਂ ਰਾਜਕੁਮਾਰਾਂ ਦੀ, ਜੋੜੀ ਬੜੀ ਸੀ ਸੁੰਦਰ ਦੋਨਾਂ ਰਾਜਕੁਮਾਰਾਂ ਦੀ।
ਰਾਜਾ ਖੜਕ ਸੈਨ ਦੇ ਘਰ ਵਿੱਚ ਇਹ ਪਲਦੇ ਹੋਏ ਦਸਾਂ ਕੁ ਸਾਲਾਂ ਦੇ ਹੋਏ ਸਨ, ਇੱਕ ਦਸਾਂ ਸਾਲਾਂ ਦਾ ਹੈ ਔਰ ਦੂਸਰਾ ਇਹਦੋਂ ਵੀ ਛੋਟਾ ਹੈ। ਕੁਦਰਤ ਦੇ ਰੰਗ ਕਿ ਰਾਜਾ ਖੜਕ ਸੈਨ ਦੇ ਘਰ ਵਾਲੀ ਰਾਣੀ ਰੂਪਵਤੀ ਇਹਨਾਂ ਰਾਜਕੁਮਾਰਾਂ ਦੀ ਜਨਮ ਜਾਤੀ ਬਿਮਾਰ ਪੈ ਗਈ ਹੈ। ਬੜੇ ਵੈਦ ਬੜੇ ਹਕੀਮ ਸਦਕੇ ਜ਼ੋਰ ਲਾਇਆ ਲੇਕਿਨ ਰਾਣੀ ਠੀਕ ਨਾ ਹੋ ਸਕੀ। ਇੱਕ ਦਿਨ ਦਿਲ ਹਿਲਾ ਦੇਣ ਵਾਲੀ ਘਟਨਾ ਵਾਪਰੀ। ਰਾਜਮਹਿਲ ਵਿੱਚ ਚਿੜੇ ਤੇ ਚਿੜੀ ਦਾ ਆਲਣਾ ਸੀ। ਚਿੜੀ ਨੇ ਆਂਡਿਆਂ ਵਿੱਚੋਂ ਬੋਧ ਕੱਢੇ ਹੋਏ ਸਨ ਜਾਂ ਅਚਾਨਕ ਚਿੜੀ ਮਰ ਗਈ। ਚਿੜੇ ਨੇ ਹੋਰ ਚਿੜੀ ਲਿਆਂਦੀ। ਉਸ ਚਿੜੀ ਨੇ ਉਹਨਾਂ ਬੋਟਾਂ ਦੇ ਮੂੰਹ ਵਿੱਚ ਪਸਰੇ ਦੇ ਦਾਣੇ ਦੇ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਔਰ ਮਾਰ ਕੇ ਆਲਣੇ ਵਿੱਚੋਂ ਬਾਹਰ ਸੁੱਟ ਦਿੱਤੇ ਸਨ। ਇਸ ਗੱਲ ਨੇ ਰਾਣੀ ਦੇ ਦਿਲ ਉੱਤੇ ਹੋਰ ਵੀ ਗਹਿਰਾ ਅਸਰ ਕੀਤਾ ਹੈ। ਇੱਕ ਦਿਨ ਭਰੇ ਮਨ ਨਾਲ ਰਾਜੇ ਦੇ ਸਾਹਮਣੇ ਬੈਠੀ। ਰਾਜੇ ਨੂੰ ਕਹਿਣ ਲੱਗੀ, ਰਾਜਾ ਮੈਂ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਨੀ ਚਾਹੁੰਦੀ ਹਾਂ। ਬੈਠਾ ਹੈ ਰਾਜਾ ਖੜਕ ਸੈਨ, ਅੱਖਾਂ ਵਿੱਚੋਂ ਅਥਰੂ ਕੇਰ ਕੇ ਰਾਣੀ ਨੇ ਕਹਿਣਾ ਸ਼ੁਰੂ ਕੀਤਾ, ਹੇ ਰਾਜਾ ਇਉਂ ਜਾਪਦਾ ਹੈ ਵੈਦ ਹਕੀਮਾਂ ਦੀਆਂ ਦੁਆਵਾਂ ਅਸਰ ਨਹੀਂ ਕਰ ਰਹੀਆਂ, ਮੇਰਾ ਆਖਰੀ ਸਮਾਂ ਆ ਗਿਆ ਹੈ, ਮੈਂ ਦੁਨੀਆਂ ਤੋਂ ਚਲੀ ਜਾਵਾਂਗੀ ਪਰ ਮੈਂ ਇੱਕ ਪਰਨ ਲੈਣਾ ਚਾਹੁੰਦੀ ਹਾਂ, ਮੇਰੇ ਪ੍ਰਾਣਾਂ ਤੋਂ ਪਿਆਰੇ ਰੂਪ ਅਤੇ ਬਸੰਤ ਨੂੰ ਰੁਲ ਨਾ ਦਵੀਂ, ਜੇ ਮੇਰੇ ਉੱਤੇ ਭਾਣਾ ਵਾਪਰ ਗਿਆ ਵੇਖੀ ਕਿਤੇ ਹੋਰ ਕੋਈ ਮਤਰੇਈ ਲਿਆ ਕੇ ਇਹਨਾਂ ਨੂੰ ਮਰਵਾ ਨਾ ਦਵੀਂ, ਜਿਵੇਂ ਰਾਣੀ ਨੇ ਦੁਨੀਆਂ ਤੋਂ ਜਾਣ ਤੋਂ ਪਹਿਲਾਂ ਰਾਜੇ ਤੋਂ ਪਰਨ ਲਿਆ, ਇਉਂ ਪੇਸ਼ ਕੀਤਾ ਜਾ ਰਿਹਾ ਹੈ।
ਕਰਮਾਂ ਦੇ ਚੱਕਰ ਨੇ ਜਦ ਅਸੀਂ ਆਪਣਾ ਗੇੜ ਲਗਾਇਆ, ਰਾਜੇ ਦੀ ਰਾਣੀ ਤੇ ਮੌਤ ਜਦ ਆ ਕੇ ਬਿਗਲ ਵਜਾਇਆ।
ਉਹ ਸੱਦ ਕਹਿੰਦੀ ਰਾਜੇ ਨੂੰ ਮੇਰੀ ਗੱਲ ਨਾ ਦਿਲੋਂ ਪਲਾਵੀ, ਜੇ ਰਾਜੀ ਅਮਰ ਗਈ ਮੈਂ ਵੇਖੀ ਵਿਆਹ ਨਾ ਹੋਰ ਕਰਾਵੀ।
ਕਰਮਾਂ ਦੇ ਚੱਕਰ ਨੇ ਜਦ ਅਸੀਂ ਆਪਣਾ ਗੇੜ ਲਗਾਇਆ, ਰਾਜੇ ਦੀ ਰਾਣੀ ਤੇ ਬਹੁਤ ਜਦ ਆ ਕੇ ਬਿਗਲ ਵਜਾਇਆ।
ਉਹ ਸੱਦ ਕਹਿੰਦੀ ਰਾਜੇ ਨੂੰ ਮੇਰੀ ਗੱਲ ਨਾ ਦਿਲੋਂ ਪਲਾਵੀ, ਜੇ ਰਾਜੀ ਅਮਰ ਗਈ ਮੈਂ ਵੇਖੀ ਵਿਆਹ ਨਾ ਹੋਰ ਕਰਾਵੀ।
ਇਸ ਰੰਗਲੀ ਦੁਨੀਆਂ ਤੇ ਨਹੀਂ ਕੋਈ ਸਦਾ ਵਾਸਤੇ ਰਹਿੰਦਾ, ਖਾ ਜਾਂਦੀ ਬੰਦੇ ਨੂੰ ਜਦ ਹੈ ਜ਼ੋਰ ਮੌਤ ਦਾ ਪੈਂਦਾ।
ਮਨ ਭਾਣਾ ਬੈਠ ਜਾਵੀ ਬਹੁਤਾ ਨਾ ਰੋਵੀ ਕਿਰ ਲਾਵੀ, ਜੇ ਰਾਜ ਅਮਰ ਗਈ ਮੈਂ ਵੇਖੀ ਵਿਆਹ ਨਾ ਹੋਰ ਕਰਾਵੀ।
ਮੈਂ ਤਾਂ ਤੁਰ ਚੱਲੀ ਹਾਂ ਰੱਖੀ ਯਾਦ ਮੇਰੀਆਂ ਗੱਲਾਂ
ਜੀ ਭਾਈ,
ਮੈਂ ਤਾਂ ਤੁਰ ਚੱਲੀ ਹਾਂ, ਰੱਖੀ ਯਾਦ ਮੇਰੀਆਂ ਗੱਲਾਂ, ਰੋ ਰੋ ਕੇ ਮੈਨੂੰ ਵੇ ਮਗਰੋਂ ਹੋਣਾ ਜਾਵੀ ਚੱਲਾ,
ਇਹ ਮੇਰੀਆਂ ਬਚਨਾਂ ਨੂੰ ਸਿਰ ਨਾਲ ਮਰਦਾਂ ਵਾਂਗ ਨਿਭਾਵੀ, ਜੇ ਰਾਜ ਅਮਰ ਗਈ ਮੈਂ ਵੇਖੀ ਵਿਆਹ ਨਾ ਹੋਰ ਕਿਰਾਵੀ,
ਜੋ ਚਿੜੇ ਚਿੜੀ ਵਾਲਾ ਰੱਖੀ ਯਾਦ ਹਮੇਸ਼ਾ ਸਾਕਾ, ਤੈਨੂੰ ਸਮਝਾਵਣ ਲਈ ਕੀਤਾ ਇਹ ਕੁਦਰਤ ਨੇ ਵਾਕਾ,
ਦੁਰੀਆਂ ਤਰੀਆਂ ਵੇ ਰਾਜਾ, ਦੁਰੀਆਂ ਤਰੀਆਂ ਵੇ ਰਾਜਾ, ਹੱਥ ਕੰਨਾ ਨੂੰ ਲਾਵੀ, ਜੇ ਰਾਜ ਅਮਰ ਗਈ ਮੈਂ ਵੇਖੀ ਵਿਆਹ ਨਾ ਹੋਰ ਕਰਾਵੀ,
ਮੇਰੇ ਰੂਪ ਬਸੰਤ ਤਾਈ ਰੱਖੀ ਨਾਲ ਕਲੇਜੇ ਲਾਗੇ, ਅੱਜ ਵੇਲੇ ਆਖਿਰ ਦੇ ਤੈਨੂੰ ਕਹਿੰਦੀ ਮੈਂ ਸਮਝਾ ਕੇ,
ਉਹਦੇ ਰੋਣ ਵੀ ਬਹੁਤੇ ਨਾ ਤੀਰਜ ਦੇ ਕੇ ਤੂੰ ਸਮਝਾਵੀ, ਜੇ ਰਾਜ ਅਮਰ ਗਈ ਮੈਂ ਵੇਖੀ ਵਿਆਹ ਨਾ ਹੋਰ ਕਰਾਵੀ,
ਬੁਰੀਆਂ ਮਦਰੀਆਂ ਵੇ ਇਹਨਾਂ ਕਦੇ ਨਾ ਭਲਾ ਕਮਾਇਆ, ਪੂਰਨ ਜੈ ਭਗਤਾਂ ਨੂੰ ਇਹਨਾਂ ਖੂਹ ਦੇ ਵਿੱਚ ਸਟਵਾਇਆ,
ਕੋਈ ਲੂਣ ਵਰਗੀ ਤੂੰ ਵੇਖੀ ਵਿਆਹ ਨਾ ਡੈਣ ਲਿਆਵੀ, ਜੇ ਰਾਜ ਅਮਰ ਗਈ ਮੈਂ ਵੇਖੀ ਵਿਆਹ ਨਾ ਹੋਰ ਕਰਾਵੀ,
ਕਰ ਗੱਲਾਂ ਅਣਤ ਦੀਆਂ ਹੋ ਗਈ ਚੁੱਪ ਸਦਾ ਲਈ ਰਾਣੀ, ਕਰ ਗੱਲਾਂ ਅਣਤ ਦੀਆਂ ਹੋ ਗਈ ਚੁੱਪ ਸਦਾ ਲਈ ਰਾਣੀ, ਫਿਰ ਰੂਪ ਬਸੰਤ ਦੀਆਂ ਲੱਗਾ ਵਗਣ ਅੱਖਾਂ ਚੋਂ ਪਾਣੀ,
ਲਿਖ ਕੇ ਜਿਹਨੇ ਨੈਲ ਸਿੰਘਾ ਤੂੰ ਇਸ ਤੋਂ ਅਗਲਾ ਹਾਲ ਸੁਣਾਵੀ, ਇਹ ਰਾਜ ਅਮਰ ਗਈ ਮੈਂ ਵੇਖੀ ਵਿਆਹ ਨਾ ਹੋਰ ਕਰਾਵੀ,
ਰਾਜਾ ਖੜਕ ਸੈਨ ਦੀ ਰਾਣੀ ਆਖਰੀ ਦਮਾਂ ਉੱਤੇ ਪਈ ਹੈ, ਗਸ਼ਾਂ ਉੱਤੇ ਗਸ਼ਾਂ ਪੈਣ ਲੱਗੀਆਂ, ਗੋਲੀਆਂ ਮਾਲਿਸ਼ਾਂ ਕਰ ਰਹੀਆਂ ਸਨ, ਤਲੀਆਂ ਚੱਸ ਰਹੀਆਂ ਸਨ, ਆਖਰ ਬੇਹੋਸ਼ ਹੋਣ ਤੋਂ ਪਹਿਲਾਂ ਰਾਣੀ ਨੇ ਆਵਾਜ਼ ਦੇ ਕੇ ਆਖਿਆ, ਮੇਰੇ ਰੂਪ ਤੇ ਬਸੰਤ ਨੂੰ ਮੇਰੇ ਕੋਲਾਂ ਲਿਆਂਦਾ ਜਾਏ, ਗਏ ਹਨ ਦੋਵੇਂ ਭਰਾ, ਮਾਂ ਦੀ ਗੋਦ ਵਿੱਚ ਪਏ ਸਨ, ਮੰਜੇ ਉੱਤੇ ਪਈ ਮਾਂ ਅੱਖਾਂ ਚੋਂ ਅਥਰੂ ਕੇਰ ਕੇ ਕਹਿ ਰਹੀ ਸੀ, ਮੇਰੇ ਲਾਡ ਲਿਓ, ਅੱਜ ਤੋਂ ਬਾਅਦ ਮਾਂ ਕਹਿ ਕੇ ਬੁਲਾਉਣ ਵਾਲੀ ਤੁਹਾਡੀ ਮਾਂ ਤੁਹਾਨੂੰ ਨਹੀਂ ਮਿਲੇਗੀ, ਤੇ ਤੁਹਾਨੂੰ ਪੁੱਤਰਾ ਆ ਕੇ ਕਾਲਜੇ ਨਾਲ ਲਾਉਣ ਵਾਲਾ ਮਾਂ ਦਾ ਸਵਰਗਾਂ ਵਰਗਾ ਪਿਆਰ ਤੁਹਾਡੇ ਤੋਂ ਸਦਾ ਲਈ ਖੁਸ ਜਾਵੇਗਾ, ਜਦੋਂ ਬੱਚਿਆਂ ਦੇ ਸਾਹਮਣੇ ਮਾਂ ਮਰਨ ਲੱਗੀ ਉਹਨਾਂ ਦੀਆਂ ਧਾਹਾਂ ਨਿਕਲ ਗਈਆਂ ਨੇ, ਅੱਖਾਂ ਚੋਂ ਅਥਰੂ ਕੇਰ ਕੇ ਕਹਿੰਦੇ ਨੇ, ਹੇ ਪੂਜਣ ਯੋਗ ਮਾਂ ਤੂੰ ਸਾਨੂੰ ਪਾਲਿਆ ਪੋਸਿਆ, ਅਜੇ ਅਸੀਂ ਜਵਾਨ ਨਹੀਂ ਹੋਏ, ਅਜੇ ਅਸੀਂ ਤੇਰੀ ਸੇਵਾ ਨਹੀਂ ਕੀਤੀ, ਸਾਨੂੰ ਛੱਡ ਕੇ ਨਾ ਜਾਈ, ਕੀ ਕਹਿ ਰਹੇ ਨੇ ਬੱਚੇ, ਇਉਂ ਪੇਸ਼ ਕੀਤਾ ਜਾ ਰਿਹਾ ਹੈ,
ਹੰਝੂ ਕੇਰ ਕੇ ਰੂਪ ਬਸੰਤਿਓਂ ਮਾਤਾ ਤਾਈ ਕਹਿਣ ਲੱਗੇ, ਦਰਦ ਨਾ ਕਹੇ ਤੱਕ ਹਾਲਤ ਤੇਰੀ ਡੋਬਿਆ ਸਾਨੂੰ ਪੈਣ ਲੱਗੇ,
ਉਹ ਅਜੇ ਤੀਕ ਨਾ ਤਲੀ ਕਿਸੇ ਤੂੰ ਚੰਦਰੀ ਮੌਤ ਬਿਮਾਰੀ ਮਾਂ ਵੇਖੀ ਸਾਨੂੰ ਛੱਡ ਨਾ ਜਾਵੀ, ਪੂਜਣ ਜੋਗੀ ਪਿਆਰੀ ਮਾਂ,
ਹੰਝੂ ਕੇਰ ਕੇ ਰੂਪ ਬਸੰਤਿਓਂ ਮਾਤਾ ਤਾਈ ਕਹਿਣ ਲੱਗੇ, ਦਰਦਨਾਕ ਤੱਕ ਹਾਲਤ ਤੇਰੀ ਡੋਬਿਆ ਸਾਨੂੰ ਪੈਣ ਲੱਗੇ,
ਉਹ ਅਜੇ ਤੀਕ ਨਾ ਤਲੀ ਕਿਸੇ ਤੂੰ ਚੰਦਰੀ ਮੌਤ ਬਿਮਾਰੀ ਮਾਂ ਵੇਖੀ ਸਾਨੂੰ ਛੱਡ ਨਾ ਜਾਵੀ, ਪੂਜਣ ਯੋਗ ਪਿਆਰੀ ਮਾਂ,
ਮਾਵਾਂ ਤੋਂ ਬਿਨ ਪੁੱਤਰ ਰੁਲਦੇ, ਮਾਵਾਂ ਤੋਂ ਬਿਨ ਪੁੱਤਰ ਰੁਲਦੇ, ਵੇਖੇ ਲੱਖਾਂ ਮਾਵਾਂ ਦੇ ਭੁੱਲਦੇ ਨਹੀਂ ਪਿਆਰ ਪੁੱਤਾਂ ਨੂੰ ਮਾਵਾਂ ਠੰਡੀਆਂ ਛਾਵਾਂ ਦੇ
ਉਹ ਬਿਨ ਮਾਵਾਂ ਤੋਂ ਵਸਦੇ ਖਰਦੀ ਜਾਂਦੀ ਹੋ ਖੁਆਰੀ ਮਾਂ ਵੇਖੀ ਸਾਨੂੰ ਛੱਡ ਨਾ ਜਾਵੀ ਪੂਜਣ ਯੋਗ ਪਿਆਰੀ ਮਾਵਾਂ
ਵਿੱਚ ਹੈ ਜਾਨ ਪੁੱਤਾਂ ਦੀ ਬਿਨ ਤੈਥੋਂ ਰੁਲ ਜਾਵਾਂਗੇ ਦੱਸ ਨੀ ਮਾਤਾ ਮਾਤਾ ਕਹਿਕੇ ਕਿਸ ਨੂੰ ਅਸੀਂ ਬੁਲਾਵਾਂਗੇ
ਓ ਮਾਤਾ ਹੁੰਦੀ ਰੂਪ ਰੱਬ ਦਾ ਕਹਿੰਦੀ ਦੁਨੀਆ ਸਾਰੀ ਮਾਂ ਵੇਖੀ ਸਾਨੂੰ ਛੱਡ ਨਾ ਜਾਵੀ ਪੂਜਣ ਯੋਗ ਪਿਆਰੀ ਮਾਂ
ਤਰੂ ਭਗਤ ਨੂੰ ਸਿੱਖਿਆ ਦਿੱਤੀ ਜੇ ਸੀ ਪਿਆਰੀ ਮਾਤਾ ਨੇ ਤਾਈਓ ਉਸ ਨੂੰ ਉੱਚੀ ਪਦਵੀ ਦਿੱਤੀ ਆਪ ਵਧਾਤਾ ਨੇ
ਬਈ ਮਾਂ ਦੀ ਸਿੱਖਿਆ ਉੱਤਮ ਸਭ ਤੋਂ ਮਾਂ ਦੀ ਸਿੱਖਿਆ ਉੱਤਮ ਸਭ ਤੋਂ ਪਰਖੀ ਗਈ ਤੇਈ ਵਾਰੀ ਮਾਂ ਵੇਖੀ ਸਾਨੂੰ ਛੱਡ ਨਾ ਜਾਵੀ ਪੂਜਣ ਯੋਗ ਪਿਆਰੀ ਮਾਂ
ਕਬੀਰ ਭਗਤ ਦੀ ਮਾਤਾ ਨੇ ਪੁੱਤ ਚੰਗੇ ਪਾਸੇ ਲਾਇਆ ਸੀ ਤਾਈਓ ਬਾਵਾ ਸ਼ਕਰ ਗੰਜ ਹੋ ਦੁਨੀਆਂ ਵਿੱਚ ਅਖਵਾਇਆ ਸੀ
ਓ ਮਾਵਾਂ ਬਿਨ ਰਾਜੇ ਮਹਾਰਾਜੇ ਵੇਖੇ ਬਣੇ ਭਿਖਾਰੀ ਮਾਂ ਵੇਖੀ ਸਾਨੂੰ ਛੱਡ ਨਾ ਜਾਵੀ ਪੂਜਣ ਯੋਗ ਪਿਆਰੀ ਮਾਂ
ਅਜੇ ਨਾ ਤੇਰੀ ਸੇਵਾ ਕੀਤੀ ਅਜੇ ਤਾਂ ਅਸੀਂ ਅਣਜਾਣੇ ਮਾਂ ਕਿੱਥੇ ਦੇਣ ਦੇਵਾਂਗੇ ਤੇਰਾ ਜੇ ਵਰਤ ਗਏ ਭਾਣੇ ਮਾਂ
ਓ ਤੇਰੇ ਤੂੰ ਬਿਨਾ ਸਾਡੇ ਸਿਰ ਤੇ ਪੈ ਜੂ ਬਿਵਤਾ ਪਾਰੀ ਮਾਂ ਵੇਖੀ ਸਾਨੂੰ ਛੱਡ ਨਾ ਜਾਵੀ ਪੂਜਣ ਯੋਗ ਪਿਆਰੀ ਮਾਂ
ਖੁਸ਼ ਜੇ ਜਿਸ ਤੋਂ ਮਾਂ ਦੀ ਛਾਇਆ ਖੁਸ਼ ਜੇ ਜਿਸ ਤੋਂ ਮਾਂ ਦੀ ਛਾਇਆ ਜਿੰਦ ਨਰਕ ਬਣ ਜਾਂਦੀ ਏ ਆ ਜੇ ਜੇ ਮਤ ਰੇਈ ਪਾਪਣ ਸੂਲੀ ਜਿੰਦ ਚੜਾਂਦੀ ਏ
ਜਰਨੈਲ ਸਿੰਘਾਂ ਵਿੱਚ ਵੇਦ ਗ੍ਰੰਥਾਂ ਸਭ ਤੋਂ ਵੱਧ ਸਤੀ ਕਾਰੀ ਮਾਂ ਵੇਖੀ ਸਾਨੂੰ ਛੱਡ ਨਾ ਜਾਵੀ ਪੂਜਣ ਯੋਗ ਪਿਆਰੀ ਮਾਂ ਜੀ ਪੂਜਣ ਯੋਗ ਪਿਆਰੀ ਮਾਂ
ਮਾਂ ਨੇ ਚਰਨਾਂ ਵਿੱਚ ਬੈਠੇ ਹੋਏ ਰੂਪ ਤੇ ਬਸੰਤ ਅੱਖਾਂ ਵਿੱਚੋਂ ਅਥਰੂ ਕਿਰ ਕੇ ਕਹਿ ਰਹੇ ਸੀ ਪਰ ਮੌਤ ਕਵੀ ਕਾਲੀਦਾਸ ਕਹਿੰਦਾ ਕਾਲੀਦਾਸ ਕਿਸੇ ਨਾ ਲੱਭਾ ਦਾਰੂ ਮੌਤ ਬਿਮਾਰੀ ਦਾ ਮੌਤ ਤੋਂ ਬਚਣ ਵਾਲਿਆਂ ਨੇ ਬੜੇ ਯਤਨ ਕੀਤੇ ਬੰਦੇ ਨੇ ਬਹੁਤ ਤਰੱਕੀ ਕੀਤੀ ਸਾਇੰਸਦਾਨਾਂ ਨੇ ਹੱਦ ਨੂੰ ਹੱਥ ਲਾ ਦਿੱਤਾ ਪਰ ਮੌਤ ਉੱਤੇ ਅਜੇ ਤੱਕ ਕਿਸੇ ਸਾਇੰਸਦਾਨ ਤੋਂ ਵੀ ਕਾਬੂ ਨਾ ਪਿਆ ਲਿਖਿਆ ਹੈ ਕਿ ਰਾਜੇ ਦੀ ਰਾਣੀ ਪੁੱਤਾਂ ਦੇ ਸਾਹਮਣੇ ਰਾਜਿਆਂ ਵਜ਼ੀਰਾਂ ਦੇ ਬੈਠਿਆਂ ਗੋਲੀਆਂ ਦੇ ਤਲੀਆਂ ਝੱਸਦਿਆਂ ਅਜਿਹਾ ਦੌਰਾ ਪਿਆ ਕਿ ਸਦਾ ਲਈ ਚੁੱਪ ਹੋ ਗਈ ਪੌਰਾ ਡਾਰੀ ਮਾਰ ਚੁੱਕਾ ਸੀ ਰਾਜਮਹਿਲ ਤਾਹਾਂ ਦੇ ਨਾਲ ਗੂੰਜ ਉੱਠਿਆ ਬੱਚੇ ਵਿਲਕ ਰਹੇ ਸਨ ਗੋਲੀਆਂ ਰੋ ਰਹੀਆਂ ਸਨ ਰਾਜਾ ਖੜਕ ਸਨ ਤਾਹੀ ਮਾਰ ਕੇ ਰੋ ਰਿਹਾ ਸੀ ਪਰ ਜਦੋਂ ਇਨਸਾਨ ਮਰ ਜਾਂਦਾ ਹੈ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਅਮੀਰ ਹੋਵੇ ਮਿੱਟੀ ਦੀ ਢੇਰੀ ਸਮਝ ਕੇ ਉਹਨੂੰ ਸੰਸਕਾਰ ਦਿੱਤਾ ਜਾਂਦਾ ਹੈ ਚੰਦਨ ਦੀ ਚਿਖਾ ਤਿਆਰ ਕੀਤੀ ਗਈ ਰੂਪਵਤੀ ਰਾਣੀ ਕੱਪੜ ਵਿੱਚ ਵਲੇਟ ਕੇ ਆਖਰੀ ਇਸ਼ਨਾਨ ਕਰਾ ਕੇ ਉੱਪਰ ਰੱਖ ਦਿੱਤੀ ਗਈ ਵੇਦ ਰੀਤੀ ਅਨੁਸਾਰ ਉਹਦਾ ਸੰਸਕਾਰ ਕੀਤਾ ਗਿਆ ਰਾਜੇ ਨੇ ਰੋਂਦਿਆਂ ਹੋਇਆਂ ਕੰਬਦਿਆਂ ਹੱਥਾਂ ਨਾਲ ਆਪਣੀ ਪਿਆਰੀ ਰਾਣੀ ਦੀ ਚਿਖਾ ਨੂੰ ਅੱਗ ਲਾ ਦਿੱਤੀ ਹੈ ਲਾਟਾਂ ਉੱਚੀਆਂ ਹੋ ਹੋ ਕੇ ਮੱਚ ਕੇ ਹਟ ਗਈਆਂ ਮਿੱਟੀ ਦੀ ਮੁੱਠ ਰਾਣੀ ਸੁਹਾ ਬਣ ਕੇ ਰਹਿ ਗਈ ਹੈ ਕਹਿੰਦੇ ਨੇ ਕਿ ਬੱਚੇ ਵੀ ਬਹੁਤ ਉਦਾਸ ਰਹਿਣ ਲੱਗੇ ਰਾਜਾ ਖੜਕ ਸੈਨ ਵੀ ਬਹੁਤ ਉਦਾਸ ਰਹਿਣ ਲੱਗਾ ਗਮਾਂ ਦੇ ਵਹਿਣ ਵਿੱਚ ਰੁੜਦਾ ਜਾਂਦਾ ਵੇਖ ਕੇ ਰਾਜਾ ਸਿਆਣੇ ਵਜ਼ੀਰ ਤੇ ਉਹਦੇ ਯਾਰ ਮਿੱਤਰ ਰਾਜਮਹਿਲ ਵਿੱਚ ਆਣ ਕੇ ਸਮਝਾਉਂਦੇ ਨੇ ਉਹ ਰਾਜਿਆ ਕਦੇ ਰਾਜਿਆਂ ਦੇ ਰਾਜਪਾਗ ਵਜ਼ੀਰਾਂ ਤੋਂ ਬਿਨਾਂ ਨਹੀਂ ਚੱਲੇ, ਗ੍ਰਸਤੀਆਂ ਦੇ ਘਰ ਔਰਤਾਂ ਤੋਂ ਬਿਨਾਂ ਨਹੀਂ ਸੋਭਾ ਦਿੰਦੇ। ਇਨੀ ਜਾਇਦਾਦ ਰਾਜ ਭਾਗ ਦਾ ਮਾਲਕ ਹੈ, ਠੀਕ ਹੈ ਤੂੰ ਰਾਣੀ ਨਾਲ ਬਚਨ ਕੀਤਾ ਹੋਵੇਗਾ, ਪਰ ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾ ਤੇ ਸ਼ਾਦੀ ਕਰਾ ਲੈ, ਜਿਵੇਂ ਉਹਦੇ ਯਾਰ ਮਿੱਤਰ ਤੇ ਵਜ਼ੀਰ ਕਹਿ ਰਹੇ ਨੇ। ਜਰਨੈਲ ਸਿੰਘ ਸਭਰਾ ਦੇ ਜੱਥੇ ਤੋਂ ਇਸ ਤਰ੍ਹਾਂ ਸੁਣੋ।
ਗਵੰਦੇ ਸਾਗਰ ਰਾਜਾ, ਓ ਗਵੰਦੇ ਸਾਗਰ ਰਾਜਾ ਜੀ, ਜਤ ਗੋਤੇ ਖਾਣ ਲੱਗੇ, ਇਕੱਠੇ ਹੋ ਕੇ ਮਿੱਤਰ ਰਾਜੇ ਨੂੰ ਸਮਝਾਣ ਲੱਗੇ, ਰਾਜੇ ਨੂੰ ਸਮਝਾਣ ਲੱਗੇ।
ਉਹ ਪੈਂਦੇ ਸਾਲ ਨਿਕਲੇ ਜੇ, ਹਾਂ ਪੈਂਦੇ ਸਾਲ ਨਿਕਲੇ ਜੇ, ਵਿਛੜ ਗਏ ਜਦ ਹਾਣੀ ਤੋਂ, ਸੋਂਦੇ ਨਹੀਂ ਕਰ ਬਾਰੀ ਬਾਦਸ਼ਾਹ ਦੇ ਬਿਨ ਰਾਣੀ ਤੋਂ, ਬਾਦਸ਼ਾਹ ਦੇ ਬਿਨ ਰਾਣੀ ਤੋਂ।
ਗਵੰਦੇ ਸਾਗਰ ਰਾਜਾ ਜੀ, ਜਦ ਗੋਤੇ ਖਾਣ ਲੱਗੇ, ਇਕੱਠੇ ਹੋ ਕੇ ਮਿੱਤਰ ਰਾਜੇ ਨੂੰ ਸਮਝਾਣ ਲੱਗੇ, ਰਾਜੇ ਨੂੰ ਸਮਝਾਣ ਲੱਗੇ।
ਪੈਂਦੇ ਸਾਲ ਨਿਕਲੇ ਜੇ ਜੀ, ਪੈਂਦੇ ਸਾਲ ਨਿਕਲੇ ਜੇ, ਵਿਛੜ ਗਏ ਜਦਾਣੀ ਤੋਂ, ਸੋਂਦੇ ਨਹੀਂ ਕਰ ਬਾਰੀ ਬਾਦਸ਼ਾਹ ਦੇ ਬਿਨ ਰਾਣੀ ਤੋਂ, ਬਾਦਸ਼ਾਹ ਦੇ ਬਿਨ ਰਾਣੀ ਤੋਂ।
ਬੇਸ਼ਕ ਰਾਣੀ ਨਾਲ, ਬੇਸ਼ਕ ਰਾਣੀ ਨਾਲ ਤੂੰ ਰਾਜਾ ਪਰਨ ਜੋ ਕਰਿਆ ਏ, ਪਰ ਮਰਿਆ ਦੇ ਨਾਲ ਨਾ ਰਾਜਾ ਜਾਂਦਾ ਮਰਿਆ ਏ, ਕਿਸੇ ਤੋਂ ਜਾਂਦਾ ਮਰਿਆ ਏ।
ਵਾਪਸ ਪਰਤਿਆ ਜਾਂਦਾ, ਹਾਂ ਵਾਪਸ ਪਰਤਿਆ ਜਾਂਦਾ, ਨਹੀਂ ਵਗ ਚੁੱਕੇ ਪਾਣੀ ਤੋਂ, ਸੋਂਦੇ ਨਹੀਂ ਕਰ ਬਾਰੀ ਬਾਦਸ਼ਾਹ ਦੇ ਬਿਨ ਰਾਣੀ ਤੋਂ, ਬਾਦਸ਼ਾਹ ਦੇ ਬਿਨ ਰਾਣੀ ਤੋਂ।
ਅਜੇ ਕੀ ਉਮਰ ਹੈ ਤੇਰੀ ਰਾਜਾ, ਰੁਲ ਕੇ ਮਰਨ ਲੱਗੋ, ਜਾਣ ਬੁੱਝ ਕੇ ਖੱਫਣ ਮੌਤ ਦਾ ਸਰਾਣੇ ਤਰਨ ਲੱਗੋ, ਕਿਉਂ ਕਿਉਂ ਸਰਾਣੇ ਤਰਨ ਲੱਗੋ।
ਫਿਰ ਕਿਹੜੇ ਯੁੱਗ ਦੇ ਬਦਲੇ ਲੈਂਦਾ, ਕਿਹੜੇ ਯੁੱਗ ਦੇ ਬਦਲੇ ਲੈਂਦਾ, ਜਿੰਦ ਨਿਵਾਣੀ ਤੋਂ, ਸੋਂਦੇ ਨਹੀਂ ਕਰ ਬਾਰੀ ਬਾਦਸ਼ਾਹ ਦੇ ਬਿਨ ਰਾਣੀ ਤੋਂ, ਬਾਦਸ਼ਾਹ ਦੇ ਬਿਨ ਰਾਣੀ ਤੋਂ।
ਹਾਂ ਸਾਡੇ ਆਖੇ ਲੱਗ ਜਾ ਤੂੰ, ਸਾਡੇ ਆਖੇ ਲੱਗ ਜਾ ਰਾਜਾ, ਵਿਆਹ ਕਰਵਾ ਲੈ ਤੂੰ, ਚੰਗੀ ਵੇਖ ਸਵਾਣੀ ਸੇਰਿਆਂ ਨਾਲ ਵਿਆਹ ਲੈ ਤੂੰ, ਸੇਰਿਆਂ ਨਾਲ ਵਿਆਹ ਲੈ ਤੂੰ।
ਚੱਲਦੇ ਨਹੀਂ ਪਰਵਾਰੀ ਜੀ, ਚੱਲਦੇ ਨਹੀਂ ਪਰਵਾਰ ਕਦੇ ਬਿਨ ਨੇਕ ਸਵਾਣੀ ਤੋਂ, ਸੋਂਦੇ ਨਹੀਂ ਕਰ ਬਾਰੀ ਬਾਦਸ਼ਾਹ ਦੇ ਬਿਨ ਰਾਣੀ ਤੋਂ, ਬਾਦਸ਼ਾਹ ਦੇ ਬਿਨ ਰਾਣੀ ਤੋਂ।
ਬਈ ਚਿੰਤਾ ਚਿਖਾ ਬਰਾਬਰ, ਚਿੰਤਾ ਚਿਖਾ ਬਰਾਬਰ, ਸੱਚੇ ਕਥਨ ਸਿਆਣਿਆਂ ਦੇ, ਬਿਨ ਬਾਲਣ ਤੋਂ ਭੁੰਨਦੀ ਜਿਸਮ ਨੂੰ ਵਾਂਗਰ ਦਾਣਿਆਂ ਦੇ, ਤਨ ਨੂੰ ਵਾਂਗਰ ਦਾਣਿਆਂ ਦੇ।
ਉਹ ਜਿੰਦ ਰਿੜਕਦੀ ਏਦਾਂ, ਹਾਂ ਜਿੰਦ ਰਿੜਕਦੀ ਏਦਾਂ, ਜੈਸੇ ਦੁੱਧ ਮਦਾਣੀ ਤੋਂ, ਸੋਂਦੇ ਨਹੀਂ ਕਰ ਬਾਰੀ ਬਾਦਸ਼ਾਹ ਦੇ ਬਿਨ ਰਾਣੀ ਤੋਂ, ਬਾਦਸ਼ਾਹ ਦੇ ਬਿਨ ਰਾਣੀ ਤੋਂ।
ਹਾਂ ਰਾਜਿਆਂ ਦੇ ਦਰਬਾਰ ਨਾ ਰਾਜਾ ਸੋਣ ਬਿਨਾਂ ਵਜ਼ੀਰਾਂ ਤੋਂ, ਰੁਲ ਜਾਂਦੇ ਨੇ ਰਾਂਝੇ ਰਾਜਾ ਵਿਛੜੇ ਹੀਰਾਂ ਤੋਂ, ਰਾਂਝੇ ਵਿਛੜੇ ਹੀਰਾਂ ਤੋਂ।
ਬਾਗ ਫੁੱਲਾਂ ਦੇ ਸੁੱਕ ਜਾਂਦੇ ਨੇ
ਜਿਉ ਜਿਉ
ਬਿਨਾਂ ਗੋਡੀ ਪਾਣੀ ਤੋਂ, ਬਾਗ ਫੁੱਲਾਂ ਦੇ ਸੁੱਕ ਜਾਂਦੇ ਨੇ ਬਿਨ ਗੋਡੀ ਪਾਣੀ ਤੋਂ, ਸੋਂਦੇ ਨਹੀਂ ਕਰ ਬਾਰੀ ਬਾਦਸ਼ਾਹ ਦੇ ਬਿਨ ਰਾਣੀ ਤੋਂ, ਬਾਦਸ਼ਾਹ ਦੇ ਬਿਨ ਰਾਣੀ ਤੋਂ।
ਯਾਰਾਂ ਮਿੱਤਰਾਂ ਰਲ ਕੇ, ਯਾਰਾਂ ਮਿੱਤਰਾਂ ਰਲ ਐਸਾ ਸਮਝਾਇਆ ਰਾਜੇ ਨੂੰ, ਕੀਤੇ ਬਚਨਾ ਉੱਤੋਂ ਆਣ ਡਲਾਇਆ ਰਾਜੇ ਨੂੰ, ਆਣ ਡਲਾਇਆ ਰਾਜੇ ਨੂੰ।
ਹਾਰ ਗਿਆ ਜਿਰਨੈਲੀ, ਹਾਰ ਗਿਆ ਜਿਰਨੈਲ ਆਪ ਤੋਂ ਤਕੜੀ ਟਾਣੀ ਤੋਂ, ਸੋਂਦੇ ਨਹੀਂ ਕਰ ਬਾਰੀ ਬਾਦਸ਼ਾਹ ਦੇ ਬਿਨ ਰਾਣੀ ਤੋਂ, ਬਾਦਸ਼ਾਹ ਦੇ ਬਿਨ ਰਾਣੀ ਤੋਂ।
ਜਦੋਂ ਰਾਜਾ ਖੜਕ ਸਿੰਘ ਦੇ ਦਰਬਾਰੀਆਂ ਨੇ ਉਹਦੇ ਯਾਰਾਂ ਮਿੱਤਰਾਂ ਨੇ ਉਹਨੂੰ ਸਮਝਾਉਣਾ ਸ਼ੁਰੂ ਕੀਤਾ। ਪਿਆਸ ਵਿੱਚ ਲਿਖਿਆ ਹੈ, ਉਹਦੇ ਕਿੱਸੇ ਵਿੱਚ ਲਿਖਿਆ, ਰੂਪ ਬਸੰਤ ਦੇ ਵਿੱਚ ਰਾਜੇ ਨੇ ਬੜੀ ਜਿੱਦ ਕੀਤੀ, ਬੜੀ ਅੜੀ ਕੀਤੀ, ਪਰ ਯਾਰਾਂ ਮਿੱਤਰਾਂ ਨੇ ਲਗਾਤਾਰ ਕਈ ਦਿਨ ਉਹਦਾ ਖਹਿੜਾ ਨਾ ਛੱਡਿਆ। ਆਖਿਰਕਾਰ ਉਹਦੇ ਤੋਂ ਸ਼ਾਦੀ ਕਰਵਾਉਣ ਵਾਸਤੇ ਹਾਂ ਕਰਾ ਲਈ ਹੈ। ਰਾਜੇ ਨੇ ਇਸ ਸਭਾ ਦੇ ਸਾਹਮਣੇ ਸਿਰ ਨਵਾ ਦਿੱਤਾ ਹੈ, ਭਾਈ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਕਰਨ ਵਾਸਤੇ ਤਿਆਰ ਹਾਂ। ਪਰ ਉਹਦਿਆਂ ਕੰਨਾਂ ਵਿੱਚ ਰਾਣੀ ਦੇ ਬੋਲ ਗੂੰਜ ਰਹੇ ਸਨ, ਰਾਜਾ ਵੇਖੀ ਵਿਆਹ ਨਾ ਕਰਾਈ, ਮੇਰਿਆਂ ਹੀਰਿਆਂ ਨੂੰ ਆਪਣੇ ਗਲ ਨਾ ਲਾ ਕੇ ਰੱਖੀ। ਪਰ ਇਹੋ ਜੀ ਸਭਾ ਦਾ ਅਸਰ ਰਾਜੇ ਦੇ ਦਿਲ ਉੱਤੇ ਪਿਆ। ਪਹਿਲੀ ਉਮਰ ਸੀ ਰਾਜੇ ਦੀ, ਕੋਈ ਬਹੁਤੀ ਵੱਡੀ ਉਮਰ ਨਹੀਂ ਹੈ, ਉਹਨੇ ਦੂਸਰਾ ਵਿਆਹ ਕਰਾਉਣਾ ਪ੍ਰਵਾਨ ਕਰ ਲਿਆ ਹੈ। ਉਹਨਾਂ ਵੇਲਿਆਂ ਦੇ ਵਿੱਚ ਰਾਜੇ ਨੇ ਆਪਣੇ ਵਜ਼ੀਰਾਂ ਨੂੰ ਭੇਜਿਆ ਹੈ, ਬਹੁਤ ਤਕੜੀ ਇੱਕ ਸੁਗੜ ਸਿਆਣੀ ਸੇਠ ਦੀ ਕੰਨਿਆ ਉਹ ਰਾਜੇ ਵਾਸਤੇ ਪਸੰਦ ਕਰਕੇ ਆਏ ਹਨ। ਰਾਜੇ ਨੇ ਸਿਹਰੇ ਬੰਨ ਕੇ ਬਾਦਸ਼ਾਹੀ ਠਾਠ ਦੇ ਨਾਲ ਇੱਕ ਹੋਰ ਰਾਣੀ ਵਿਆਹ ਕੇ ਆਪਣੇ ਰਾਜਮਹਿਲ ਵਿੱਚ ਲੈ ਆਉਂਦੀ ਹੈ। ਰੂਪ ਤੇ ਬਸੰਤ ਰਾਜਿਆਂ ਮਹਾਰਾਜਿਆਂ ਦੇ ਪੁੱਤਰ ਬਚਪਨ ਵਿੱਚ ਹੀ ਪੜ੍ਹਾ ਕੇ ਸਿਆਣੇ ਬਣਾਏ ਜਾਂਦੇ ਨੇ। ਇਹਨਾਂ ਨੂੰ ਗਿਆਨ ਸੀ ਕਿ ਹੁਣ ਮਤਰੇਈ ਮਾਂ ਆ ਗਈ ਹੈ, ਸਾਡੀ ਜਾਨ ਸੂਲੀ ਉੱਤੇ ਟੰਗ ਦੇਵੇਗੀ, ਕੋਈ ਨਾ ਕੋਈ ਤੂਮਤ ਲਗਾ ਦੇਵੇਗੀ। ਇਹ ਵਿਚਾਰ ਕਰਕੇ ਦੋਨਾਂ ਭਰਾਵਾਂ ਨੇ ਜਿਸ ਰਣਵਾਸ ਵਿੱਚ ਉਹ ਰਾਣੀ ਰਹਿੰਦੀ ਸੀ ਉਹਦੇ ਵਿੱਚ ਕੱਟ ਜਾਣਾ ਸ਼ੁਰੂ ਕੀਤਾ ਹੈ। ਰਾਜੇ ਨੇ ਹਦਾਇਤ ਕੀਤੀ, ਬੇਟਾ ਇਹ ਤੁਹਾਡੀ ਮਾਂ ਹੈ, ਇਹਨੂੰ ਦੋ ਟਾਈਮ ਮੱਥਾ ਟੇਕਿਆ ਕਰੋ, ਇਹਦੀ ਸੇਵਾ ਕਰਿਆ ਕਰੋ। ਜਾਂਦੇ ਹਨ ਵਜ਼ੀਰਾਂ ਦੇ ਬੱਚਿਆਂ ਨੂੰ ਨਾਲ ਲੈ ਕੇ, ਕਦੇ ਵੀ ਇਕੱਲੇ ਨਹੀਂ ਸਨ ਜਾਂਦੇ, ਮਤਰੇਈ ਮਾਂ ਦੇ ਰਣਵਾਸ ਵਿੱਚ ਬਹੁਤ ਘੱਟ ਜਾਂਦੇ ਸਨ। ਹੁਣ ਰਾਜੇ ਦੀ ਉਮਰ ਤੇ ਰਾਣੀ ਦੀ ਉਮਰ ਇੱਕ ਦੂਜੇ ਨਾਲ ਮਿਲਦੀ ਨਹੀਂ। ਸ਼ਾਦੀ ਮਿੱਤਰੋ ਹਾਣ ਤੇ ਪ੍ਰਵਾਨ ਦੀ ਹੋਇਆ ਕਰਦੀ ਹੈ, ਜੋੜੀਆਂ ਜੱਗ ਥੋੜੀਆਂ ਨਿੜ ਬਥੇਰੇ, ਮਾਇਆ ਭਾਵੇਂ ਕਿੰਨੀ ਹੋਵੇ, ਰਾਜ ਭਾਗ ਮਿਲ ਜਾਏ ਲੇਕਿਨ ਕਿਸੇ ਦੀ ਆਤਮਾ ਖੁਸ਼ ਨਹੀਂ। ਜੇ ਉਰੀ ਹਾਣ ਪ੍ਰਵਾਨ ਦੀ ਔਰਤ ਉਹਦੇ ਤੋਂ ਛੋਟੀ ਹੋਵੇ, ਪਤੀ ਉਹਦੇ ਤੋਂ ਵੱਡਾ ਹੋਵੇ, ਤਾਂ ਵੀ ਔਰਤ ਦੁਖੀ ਰਹੇਗੀ। ਤੇ ਜੇ ਔਰਤ ਵੱਡੀ ਹੈ, ਪਤੀ ਦੀ ਉਮਰ ਛੋਟੀ ਹੈ, ਤੇ ਯਾਦ ਰੱਖੋ ਪਤੀ ਦੁਖੀ ਰਹੇਗਾ। ਰੂਪ ਤੇ ਬਸੰਤ ਨੇ ਵੇਖਿਆ ਕਿ ਸਾਡੀ ਮਤਰੇਈ ਮਾਂ ਦੇ ਖਿਆਲ ਸਾਡੇ ਪਿਤਾ ਦੇ ਖਿਲਾਫ ਹਨ, ਇਹਨਾਂ ਨੇ ਰਣਵਾਸ ਵਿੱਚੋਂ ਪਾਸੇ ਰਹਿਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕਿਸਮਤ ਹਾਰ ਦੇ ਜਾਵੇ, ਰਾਣੀ ਬਹਾਨਾ ਸੋਚਦੀ ਹੈ, ਕੋਈ ਬਹਾਨਾ ਮਿਲੇ ਮੈਂ ਸੌਂਕਣ ਦਿਆਂ ਪੁੱਤਾਂ ਨੂੰ ਮਰਾ ਦਾਂ, ਕੋਈ ਤੂਮ ਤਲਾ ਦੇਵਾਂ। ਕਹਿੰਦੇ ਨੇ ਰਣਵਾਸ ਦੇ ਬਾਰ ਬਾਰ ਵਜ਼ੀਰ ਦਾ ਮੁੰਡਾ ਔਰ ਦੋਵੇਂ ਹੀ ਇਹ ਸ਼ਾਹਜ਼ਾਦੇ ਰੂਪ ਤੇ ਬਸੰਤ ਗੇਂਦ ਦੇ ਨਾਲ ਖੇਡ ਕਰ ਰਹੇ ਸਨ। ਅਚਾਨਕ ਬਸੰਤ ਨੇ ਹਿੱਟ ਮਾਰੀ ਹੈ, ਉੱਡੀ ਹੈ ਗੇਂਦ, ਮਤਰੇਈ ਮਾਤਾ ਦੇ ਰਣਵਾਸ ਵਿੱਚ ਜਾ ਪਈ ਹੈ। ਬਥੇਰਾ ਜ਼ੋਰ ਲਾਇਆ ਕਿ ਵਜ਼ੀਰ ਦਾ ਮੁੰਡਾ ਇਹ ਗੇਂਦ ਚੁੱਕਣ ਵਾਸਤੇ ਜਾਵੇ, ਪਰ ਉਸ ਰਿਵਾਜ ਅਨੁਸਾਰ ਜਿਹਦੇ ਸਿਰ ਉੱਤੇ ਮਿੱਟੀ ਸੀ ਉਸ ਨੂੰ ਹੁਕਮ ਹੋਇਆ ਹੈ ਕਿ ਤੂੰ ਮਾਤਾ ਮਤਰੇਈ ਦੇ ਰਣਵਾਸ ਵਿੱਚੋਂ ਇਹ ਗੇਂਦ ਲੈ ਕੇ ਆਵੇਗਾ। ਗਏ ਹਨ ਰੂਪ ਤੇ ਬਸੰਤ, ਰੂਪ ਜਿਹੜਾ ਹੈ ਉਹ ਬਾਹਰਲੇ ਦਰਵਾਜ਼ੇ ਵਿੱਚ ਖਲੋ ਗਿਆ ਹੈ, ਬਸੰਤ ਅੱਗੇ ਨੰਗਿਆ ਹੈ। ਇਹਨੇ ਜਾ ਕੇ ਮਾਂ ਨੂੰ ਮੱਥਾ ਟੇਕਿਆ ਹੈ, ਮਾਂ ਨੇ ਬਾਂਹ ਪਕੜਿਆ ਹੈ, ਆ ਬਸੰਤ ਮੇਰੇ ਨਜ਼ਦੀਕ ਬੈਠ, ਕੁਝ ਵਿਚਾਰਾਂ ਕਰਨੀਆਂ ਹਨ। ਬਸੰਤ ਜਾਣਦਾ ਸੀ ਮਾਂ ਦੀ ਨੀਤੀ ਬਦਲ ਚੁੱਕੀ ਹੈ, ਉਹਨੇ ਹੱਥ ਜੋੜ ਕੇ ਆਖਿਆ, ਮਾਂ ਮੈਂ ਤਾਂ ਗੇਂਦ ਲੈਣ ਵਾਸਤੇ ਆਇਆ ਹਾਂ। ਪਰ ਮਾਂ ਕਲਯੁਗੀ ਮਾਂ ਬਣ ਚੁੱਕੀ ਸੀ, ਉਹਨੇ ਜੋ ਬਚਨ ਆਖੇ ਉਹ ਦਿਲ ਪਾੜ ਦੇਣ ਵਾਲੇ ਸੀ, ਦਿਲ ਤੜਕ ਉੱਠਿਆ, ਉਹਨੂੰ ਰਾਜਮਹਿਲ ਖਿਲਦਾ ਨਜ਼ਰ ਆਇਆ। ਉਹਨੂੰ ਇਉਂ ਜਾਪਿਆ ਕਿ ਇਹ ਚੰਡਾਲ ਮਾਂ ਮੈਨੂੰ ਮੌਤ ਦੇ ਮੂੰਹ ਵਿੱਚ ਦਬਾ ਦੇਵੇਗੀ। ਗੋਲੀਆਂ ਰਣਵਾਸ ਵਿੱਚੋਂ ਬਾਹਰ ਜਾ ਚੁੱਕੀਆਂ ਸਨ, ਬਾਹਰਲਾ ਦਰਵਾਜ਼ਾ ਬੰਦ ਹੋ ਚੁੱਕਾ ਸੀ, ਤਰਲੇ ਲੈ ਰਿਹਾ ਹੈ ਬਸੰਤ, ਮਾਤਾ ਮੈਨੂੰ ਜਾਣ ਦਿੱਤਾ ਜਾਏ। ਬਹੁਤ ਯਤਨ ਕੀਤੇ, ਰਾਣੀ ਨੇ ਆਖਿਆ ਜੇ ਮੇਰਾ ਆਖਾ ਮੰਨ ਲਵੇ ਤੇਰੀ ਜ਼ਿੰਦਗੀ ਸਵਰਗ ਬਣ ਜਾਵੇਗੀ, ਜੇ ਅਨਕਾਰੀ ਹੋਵੇ ਤੇਰੀ ਜਿੰਦ ਸੂਲੀ ਉੱਤੇ ਟੰਗਾ ਦੇਵਾਂਗਾ। ਪਰ ਨਾ ਪ੍ਰਵਾਨ ਕੀਤਾ ਬਸੰਤ ਨੇ, ਮਾਂ ਤੋਂ ਬਾਂਹ ਛਡਾਈ ਹੈ, ਕੁੰਡਾ ਖੋਲ੍ਹ ਕੇ ਦੌੜਿਆ ਹੈ ਮਤਰੇਈ ਮਾਂ ਦੇ ਰਣਵਾਸ ਵਿੱਚੋਂ। ਬਾਹਰ ਵੇਖ ਕੇ ਬੱਚੇ ਹੈਰਾਨ ਹੋ ਗਏ ਹਨ, ਉਹਨਾਂ ਆਖਿਆ ਬਸੰਤ ਇੰਨਾ ਚਿਰ ਕਿਉਂ ਲਾਇਆ, ਤੇਰਾ ਚਿਹਰੇ ਦਾ ਰੰਗ ਕਿਉਂ ਉੱਡਿਆ ਹੈ, ਕੀ ਕਾਰਨ ਬਣਿਆ ਹੈ। ਜਦੋਂ ਭਰਾ ਨੇ ਪੁੱਛਿਆ ਤਾਂ ਕਹਿੰਦੇ ਨੇ ਧਾਹਾਂ ਨਿਕਲ ਗਈਆਂ ਛੋਟੇ ਭਰਾ ਦੀਆਂ ਅੱਖਾਂ ਵਿੱਚੋਂ ਅਥਰੂ ਕੇਰ ਕੇ ਆਖਿਆ, ਵੀਰ ਜੀ ਜੋ ਕੁਝ ਮੇਰੇ ਨਾਲ ਵਾਪਰੀ ਹੈ ਕਦੇ ਪੂਰਨ ਭਗਤ ਦੇ ਨਾਲ ਵਾਪਰੀ ਸੀ, ਇਸ ਤੋਂ ਅੱਗੇ ਕੀ ਹੋਇਆ ਇਸ ਕੈਫ ਦੇ ਦੂਸਰੇ ਪਾਸੇ ਸੁਣੋ। ਇਉਂ ਬੇਨਤੀ ਕੀਤੀ ਜਾ ਰਹੀ ਹੈ। ਵੱਡੇ ਭਰਾ ਨੇ ਗੱਲ ਨਾ ਲਾ ਕੇ ਛੋਟੇ ਭਰਾ ਨੂੰ ਪੁੱਛਿਆ, ਬਸਨ ਰੋ ਕਿਉਂ ਰਿਹਾ ਹੈ? ਮਾਰ ਕੇ ਤਾਂ ਲੱਗ ਕੇ ਭਰਾ ਦੇ ਗੱਲ ਜੋ ਕਹਾਣੀ ਵਾਪਰੀ ਉਹ ਬਸੰਤ ਨੇ ਜਿਵੇਂ ਦੱਸੀ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਲੱਗ ਕੇ ਗੱਲ ਰੂਪ ਭਰਾ ਦੇ ਰੋ ਪਿਆ ਬਸੰਤ ਹੈ, ਮੈਨੂੰ ਤਾਂ ਜਾਪੇ ਮੇਰਾ ਆ ਗਿਆ ਅੰਤ ਹੈ, ਭਾਵੀ ਤਾਂ ਉਸ ਮਾਲਕ ਦੀ ਬੜੀ ਬੇਅੰਤ ਹੈ, ਜਾਪਦਾ ਚੰਦ ਨਵਾਂ ਕੋਈ ਉਸ ਨੇ ਚੜਾਉਣਾ ਏ, ਮਾਤਾ ਮਤਰੇਈ ਮੈਨੂੰ ਚਾਹੁੰਦੀ ਮਰਵਾਉਣਾ ਏ, ਝੂਠਾ ਕੋਈ ਦੋਸ਼ ਲਗਾ ਕੇ
ਮਹਿਲਾਂ ਵਿੱਚ ਜਦੋਂ ਗਿਆ ਸੀ ਗੇਂਦ ਮੈਂ ਲੈਣ ਜੀ, ਪੁੰਨਿਆਂ ਦੇ ਚੰਦ ਨੂੰ ਚੱਲਿਆ ਲੱਗ ਸੀ ਗਰੈਨ ਜੀ, ਮਾਤਾ ਮਤਰੇਈ ਆਪਣੀ ਬਣ ਗਈ ਸੀ ਡੈਣ ਜੀ, ਧਰਤੀ ਦੇ ਹੇਠ ਖਲੋਤਾ ਡੋਲ ਗਿਆ ਥੋ ਲਸੀ, ਪੂਰਨ ਤੇ ਲੂਣਾ ਵਾਲਾ ਬਣ ਗਿਆ ਮਾਹੌਲ ਸੀ, ਬਚਿਆ ਮੈਂ ਮਰ ਕੇ ਉਸ ਤੋਂ।
ਲੱਗ ਕੇ ਗਲ ਰੂਪ ਭਰਾ ਦੇ ਰੋ ਪਿਆ ਬਸੰਤ ਹੈ, ਮੈਨੂੰ ਤਾਂ ਜਾਪੇ ਮੇਰਾ ਆ ਗਿਆ ਅੰਤ ਹੈ, ਭਾਵੀ ਤਾਂ ਉਸ ਮਾਲਕ ਦੀ ਬੜੀ ਬੇਅੰਤ ਹੈ, ਜਾਪਦਾ ਚੰਦ ਨਵਾਂ ਕੋਈ ਉਸ ਨੇ ਚੜਾਉਣਾ ਏ, ਮਾਤਾ ਮਤਰੇਈ ਮੈਨੂੰ ਚਾਹੁੰਦੀ ਮਰਵਾਉਣਾ ਏ, ਝੂਠਾ ਕੋਈ ਦੋਸ਼ ਲਗਾ ਕੇ।
ਮਹਿਲਾਂ ਵਿੱਚ ਜਦੋਂ ਗਿਆ ਸੀ ਗੇਂਦ ਮੈਂ ਲੈਣ ਜੀ, ਪੁੰਨਿਆਂ ਦੇ ਚੰਦ ਨੂੰ ਚੱਲਿਆ ਲੱਗ ਸੀ ਗਰੈਣ ਜੀ, ਮਾਤਾ ਮਿਤਰੇਈ ਆਪਣੀ ਬਣ ਗਈ ਸੀ ਡੈਣ ਜੀ, ਧਰਤੀ ਦੇ ਹੇਠ ਖਲੋਤਾ ਡੋਲ ਗਿਆ ਥੋ ਲਸੀ, ਪੂਰਨ ਤੇ ਲੂਣਾ ਵਾਲਾ ਬਣ ਗਿਆ ਮਾਹੌਲ ਸੀ, ਬਚਿਆ ਮੈਂ ਮਰ ਕੇ ਉਸ ਤੋਂ।
ਬੀਤੀ ਜੋ ਅੱਗੇ ਹੋਣੀ ਰਾਜੇ ਅਸ ਕੁੰਡੇ ਤੇ, ਡੋਲੀ ਮਤਰੇਈ ਮਾਸੀ ਸੌਂਕਣ ਦੇ ਮੁੰਡੇ ਤੇ, ਹੋਇਆ ਸੀ ਜੁਰਮ ਉਸ ਤੇ ਹੁੰਦਾ ਜੋ ਗੁੰਡੇ ਤੇ, ਦੁਨੀਆਂ ਵਿੱਚ ਪੈ ਗਿਆ ਉਸ ਨੂੰ ਟੁੰਡਾ ਸਦਵਾਉਣਾ ਏ, ਮਾਤਾ ਮਤਰੇਈ ਮੈਨੂੰ ਚਾਹੁੰਦੀ ਮਰਵਾਉਣਾ ਏ, ਝੂਠਾ ਕੋਈ ਦੋਸ਼ ਲਗਾ ਕੇ।
ਵੇਖ ਕੇ ਸੂਰਤ ਮੇਰੀ ਹੋ ਗਈ ਬੇਈਮਾਨ, ਉਹ ਉੱਪਰੋਂ ਤਾਂ ਦਿਸਦੀ ਦੇਵੀ ਵਿੱਚੋਂ ਸ਼ੈਤਾਨ, ਉਹ ਮਾਰੀ ਗਈ ਮੱਤ ਉਸ ਦੀ ਬਣ ਗਈ ਹਵਾਨ, ਉਹ ਖਿੜਿਆ ਤੱਕ ਬਾਗ ਹੁਸਨ ਦਾ ਪੈਂਦੇ ਉਹਨੂੰ ਹੋ ਲਸੀ, ਪੂਰਨ ਤੇ ਲੂਣਾ ਵਾਲਾ ਬਣ ਗਿਆ ਮਾਹੌਲ ਸੀ, ਬਚਿਆ ਮੈਂ ਮਰ ਕੇ ਉਸ ਤੋਂ।
ਉਹ ਬਾਪ ਨੇ ਗਲਤੀ ਕੀਤੀ ਸ਼ਾਦੀ ਕਰਵਾਉਣ ਦੀ, ਰਾਜੇ ਸਲਮਾਨ ਵਾਂਗਰਾ ਲੂਣਾ ਵੇ ਆਉਣ ਦੀ, ਜਾਪ ਦੀ ਉੱਜੜ ਜਾਣੀ ਲੰਕਾ ਹੁਣ ਰੋਣ ਦੀ, ਝੂਠਾ ਇਲਜ਼ਾਮ ਉਸ ਨੇ ਮੇਰੇ ਸਿਰ ਲਾਉਣਾ ਏ, ਮਾਤਾ ਮਤਰੇਈ ਮੈਨੂੰ ਚਾਹੁੰਦੀ ਮਰਵਾਉਣਾ ਏ, ਝੂਠਾ ਕੋਈ ਦੋਸ਼ ਲਗਾ ਕੇ।
ਬੁੱਢਾ ਹੈ ਬਾਪ ਆਪਣਾ ਉਹ ਤਾਂ ਮਟਿਆਰ ਹੈ, ਕੈ ਮਨਾਰਿਆ ਉਸ ਦਾ ਤਾਈਓ ਪਿਆਰ ਹੈ, ਲੱਭਦੀ ਤਾਂ ਫਿਰੇ ਚੰਦਰੀ ਹੋ, ਲੱਭਦੀ ਤਾਂ ਫਿਰੇ ਚੰਦਰੀ ਹੋਰ ਦਿਲਦਾਰ ਹੈ, ਪੁੱਤਰ ਦਾ ਨਾਤਾ ਫੁੱਲ ਕੇ ਕਰਦੀ ਮਖੌਲ ਸੀ, ਪੂਰਨ ਤੇ ਲੂਣਾ ਵਾਲਾ ਬਣ ਗਿਆ ਮਾਹੌਲ ਸੀ, ਬਚਿਆ ਮੈਂ ਮਰ ਕੇ ਉਸ ਤੋਂ।
ਜਦ ਨਾ ਮੈਂ ਮੰਨੀ ਉਸ ਦੀ ਜਦ ਨਾ ਮੈਂ ਮੰਨੀ ਉਸਦੀ ਉਲਟੀ ਉਹ ਪੈ ਗਈ ਸੀ ਬੋਲਣ ਫਿਰ ਮੰਦਾ ਚੰਗਾ ਮੈਨੂੰ ਉਹ ਡੈ ਗਈ ਸੀ ਲੈਂਦੇ ਚੋਂ ਉਲਟੀ ਗੰਗਾ ਚੜਦੇ ਨੂੰ ਵਹਿ ਗਈ ਸੀ ਬਾਪ ਨੂੰ ਉਲਟੀ ਆਪਣੇ ਉਸਨੇ ਭੜਕਾਉਣਾ ਏ ਮਾਤਾ ਮਤਰੇਈ ਮੈਨੂੰ ਚਾਹੁੰਦੀ ਮਰਵਾਉਣਾ ਏ ਝੂਠਾ ਕੋਈ ਦੋਸ਼ ਲਗਾ ਕੇ
ਉਸ ਪਾਪਣ ਨੇ ਪਾਣਾ ਵਰਤਾ ਦੇਣਾ ਲੈਂਦੇ ਤੂੰ ਚੜਦੇ ਵੱਲ ਨੂੰ ਸੂਰਜ ਚਿੜਾ ਦੇਣਾ ਰੱਸੀ ਦਾ ਸੱਪ ਉਸ ਨੇ ਕਰਕੇ ਵਖਾ ਦੇਣਾ ਭੁੱਲ ਗਿਆ ਜਿਰਨੈ ਲਕਵੀ ਸ਼੍ਰੀ ਕੀਤੇ ਹੋਏ ਕੋ ਲਸੀ ਪੂਰਨ ਤੇ ਲੂਣਾ ਵਾਲਾ ਬਣ ਗਿਆ ਮਹੋ ਲਸੀ ਬਚਿਆ ਮੈਂ ਮਰ ਕੇ ਉਸ ਤੋਂ
ਛੋਟਾ ਭਰਾ ਮਤਰੇਈ ਮਾਂ ਦੀ ਕਰਤੂਤ ਆਪਣੇ ਵੱਡੇ ਭਰਾ ਨੂੰ ਦੱਸ ਰਿਹਾ ਸੀ ਦੋਹਾਂ ਭਰਾਵਾਂ ਦੇ ਚਿਹਰਿਆਂ ਉੱਤੇ ਸੁਣਦਿਆਂ ਸਾਰ ਮੁਰਦ ਹਾਨ ਵਰਤ ਗਈ ਹੈ ਪੈਰਾਂ ਥੱਲਿਓ ਮਿੱਟੀ ਨਿਕਲ ਗਈ ਹੈ ਇਉਂ ਜਾਪਿਆ ਕਿ ਪੂਰਨ ਭਗਤ ਵਾਲੀ ਭਾਵੀ ਹੁਣ ਛੋਟੇ ਭਰਾ ਬਸੰਤ ਉੱਤੇ ਵਰਤ ਜਾਵੇਗੀ ਕਵੀ ਕਾਲੀਦਾਸ ਕਹਿੰਦਾ ਹੈ ਕਾਲੀਦਾਸ ਇਹ ਤੀਵੀਆਂ ਜਾ ਡਾਢੀ ਜਿਨ੍ਹਾਂ ਸੁਬੀਓ ਸੱਪ ਬਣਾ ਦਿੱਤੇ ਕਹਿੰਦੇ ਨੇ ਇੱਕ ਵਾਰੀ ਕਬੀਰ ਭਗਤ ਨੇ ਆਪਦੇ ਘਰਵਾਲੀ ਨੂੰ ਪੁੱਛਿਆ ਲੋਈਏ ਮੈਂ ਸੁਣਿਆ ਕਿ ਔਰਤਾਂ ਸੁਬੀ ਦੇ ਸੱਪ ਬਣਾ ਦਿੰਦੀਆਂ ਪਰ ਕਦੇ ਵੇਖਿਆ ਨਹੀਂ ਉਹਨੇ ਆਖਿਆ ਭਗਤਾ ਤੂੰ ਇਹਨਾਂ ਕੰਮਾਂ ਚੋਂ ਕੀ ਲੈਣਾ ਕਦੇ ਸਮਾਂ ਆਇਆ ਜ਼ਰੂਰ ਤੈਨੂੰ ਰੱਸੀ ਦਾ ਸੱਪ ਬਣਾ ਕੇ ਵਿਖਾ ਦੇਵਾਂਗੀ ਇੱਕ ਦਿਨ ਬੰਦਗੀ ਕਰਨ ਵਾਸਤੇ ਬਾਹਰ ਨੂੰ ਗਿਆ ਹੋਇਆ ਸੀ ਪਿੱਛੋਂ ਸਾਧੂਆਂ ਦਾ ਟੋਲਾ ਆਇਆ ਮਾਈ ਲੋਈ ਨੇ ਆਪਦੇ ਸਿਰ ਦੇ ਵਾਲ ਵੀ ਅਨਵਾਏ ਜੇ ਕਰ ਲਏ ਹਨ ਘਰ ਦਾ ਮਾਹੌਲ ਹੋਰ ਤਰ੍ਹਾਂ ਦਾ ਬਣਾ ਦਿੱਤਾ ਹੈ ਆ ਕੇ ਸਾਧੂਆਂ ਨੇ ਪੁੱਛਿਆ ਮਾਤਾ ਜੀ ਅਸੀਂ ਭਗਤ ਕਬੀਰ ਨੂੰ ਮਿਲਣ ਵਾਸਤੇ ਆਏ ਹਾਂ ਮਾਤਾ ਨੇ ਆਖਿਆ ਵੇ ਬੇਟਾ ਕੀ ਦੱਸਾਂ ਤੁਹਾਡੇ ਬਾਬੇ ਦੇ ਦਿਮਾਗ ਵਿੱਚ ਫਰਕ ਪੈ ਗਿਆ ਹੈ ਉਹ ਤਾਂ ਜੇ ਕੋਈ ਤੁਹਾਡੇ ਵਰਗਾ ਉਹਨੂੰ ਮਿਲ ਜਾਵੇ ਇਸ ਰੱਸੇ ਦੇ ਨਾਲ ਬੰਨ ਲੈਂਦਾ ਹੈ ਉਹ ਮੂੰਗਲੀ ਪਈ ਹੈ ਉਹਦੇ ਨਾਲ ਕੁੱਟ ਕੁੱਟ ਕੇ ਜਾਨੋ ਹੀ ਮਾਰ ਦਿੰਦਾ ਹੈ ਸਾਧੂਆਂ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ ਉਹਨਾਂ ਪੁੱਛਿਆ ਮਾਤਾ ਕਿੱਥੇ ਹੈ ਮਾਤਾ ਨੇ ਆਖਿਆ ਬਾਹਰ ਨੂੰ ਗਿਆ ਸੀ ਤੇ ਆਉਂਦਾ ਹੀ ਹੋਵੇਗਾ ਛੇਤੀ ਆਉਣ ਵਾਲਾ ਹੈ ਸਾਧੂਆਂ ਨੇ ਰੇਸ ਲਾ ਦਿੱਤੀ ਕਿ ਬਾਬਾ ਆਉਣ ਤੋਂ ਪਹਿਲਾਂ ਪਹਿਲਾਂ ਦੌੜ ਚੱਲੀਏ ਕਿਸੇ ਨੂੰ ਬੰਨ ਕੇ ਨਾ ਮਾਰ ਦਿੰਦਾ ਹੋਵੇ ਕਹਿੰਦੇ ਨੇ ਕਬੀਰ ਭਗਤ ਤੁਰਿਆ ਆ ਰਿਹਾ ਸੀ ਸਾਧੂ ਵੀ ਉਸੇ ਗਲੀਏ ਪੈ ਜਾ ਰਹੇ ਸਨ ਜਦੋਂ ਕਬੀਰ ਜੀ ਨਜ਼ਰ ਪਏ ਸਾਧੂ ਉਸੇ ਵੇਲੇ ਬੈਕ ਹੋ ਕੇ ਦੂਜੀ ਗਲੀ ਪੈ ਕੇ ਦੌੜ ਗਏ ਨੇ ਕਬੀਰ ਘਰ ਆਇਆ ਉਹਨੇ ਪੁੱਛਿਆ ਲੋਈਏ ਇਉਂ ਜਾਪਦਾ ਕਿ ਜਿਵੇਂ ਰੱਬ ਦੇ ਪਿਆਰੇ ਆਪਣੇ ਘਰ ਆਏ ਸਨ ਉਹਨੇ ਆਖਿਆ ਕੀ ਦੱਸਾਂ ਐਵੇਂ ਵਿਹਲੜ ਜੇ ਆਣ ਵੜੇ ਸੀ ਕਹਿੰਦੇ ਸੀ ਆਹ ਰੱਸਾ ਦੇ ਦਿਓ ਆਹ ਮੂੰਗਲੀ ਦੇ ਦਿਓ ਮੈਂ ਆਖਿਆ ਰੱਸੇ ਨਾਲ ਅਸੀਂ ਤਾਣਾ ਬੰਨਦੇ ਹੁੰਦੇ ਹਾਂ ਤੇ ਮੂੰਗਲੀ ਦੇ ਨਾਲ ਕਿੱਲੇ ਠੋਕਦੇ ਹਾਂ ਤੁਸਾਂ ਇਹ ਕੀ ਕਰਨਾ ਹੈ ਤੇ ਉਹ ਗੁੱਸੇ ਹੋ ਕੇ ਚਲੇ ਗਏ ਕਬੀਰ ਭਗਤ ਹੱਸ ਕੇ ਕਹਿਣ ਲੱਗਾ ਭਲੀਏ ਲੋਕੇ ਆਏ ਹੁਣ ਕਬੀਰ ਦੇ ਘਰ ਤੇ ਬੰਦੇ ਨਾਰਾਜ਼ ਹੋ ਕੇ ਮੁੜ ਜਾਣ ਬੜਾ ਮਾੜਾ ਕੀਤਾ ਹੈ ਰੱਸਾ ਹੋਰ ਆਪਾਂ ਨਵਾਂ ਵੱਟ ਲਵਾਂਗੇ ਮੂੰਗਲੀ ਹੋਰ ਮਿਸਤਰੀ ਤੋਂ ਬਣਾ ਲਵਾਂਗੇ ਉਹਨੇ ਆਖਿਆ ਫਿਰ ਦੂਰ ਨਹੀਂ ਅਜੇ ਪਿੰਡ ਦੇ ਨੇੜੇ ਜਾਂਦੇ ਹੋਣੇ ਆ ਜੇ ਉਹਨਾਂ ਦਾ ਦਿਲ ਨਹੀਂ ਤੋੜਨਾ ਤੇ ਭੱਜ ਕੇ ਫੜਾਇਆ ਕਬੀਰ ਭਗਤ ਨੇ ਇੱਕ ਹੱਥ ਵਿੱਚ ਫੜਿਆ ਰੱਸਾ ਦੂਜੇ 'ਚ ਫੜੀ ਆ ਮੂੰਗਲੀ ਬੜਾ ਤੇਜ਼ੀ ਨਾਲ ਦੌੜ ਕੇ ਜਿਹੜੇ ਰਸਤੇ ਉਹ ਗਏ ਸੀ ਪਿੰਡੋਂ ਬਾਹਰ ਨਿਕਲਿਆ ਹੈ ਉੱਧਰ ਸਾਧ ਵੀ ਪਿੱਛਾ ਭਾਂ ਭੋਂ ਕੇ ਵੇਨੇ ਜਾਂਦੇ ਸੀ ਇੱਕ ਸਾਧ ਦੀ ਨਿਗਾਹ ਪਈ ਉਹਨੇ ਦੂਜੇ ਨੂੰ ਆਖਿਆ ਉਹ ਤਗੜੇ ਹੋ ਲੋ ਭੱਜ ਲਓ ਬਾਬਾ ਕਬੀਰ ਆ ਗਿਆ ਜੇ ਸਾਧੂ ਦੌੜ ਉੱਠੇ ਕਬੀਰ ਸਾਹਿਬ ਦੇ ਦਿਲ ਵਿੱਚ ਹੈ ਕਿ ਇਹ ਨਾਰਾਜ਼ ਹੋਏ ਨੇ ਮੈਨੂੰ ਮਿਲਣਾ ਨਹੀਂ ਚਾਹੁੰਦੇ ਗੁੱਸੇ ਦੇ ਮਾਰੇ ਦੌੜੇ ਜਾ ਰਹੇ ਨੇ ਇੱਕ ਹੱਥ ਵਿੱਚ ਫੜਿਆ ਰੱਸਾ ਉਹ ਤਾਂ ਨੂੰ ਉੱਚਾ ਕਰਕੇ ਵਿਖਾਉਂਦਾ ਹੈ ਤੇ ਇੱਕ ਸਾਧ ਨੇ ਆਖਿਆ ਵੇਖ ਲਿਆ ਉਹ ਰੱਸਾ ਵਿਖਾਉਂਦਾ ਹੈ ਆਪਾਂ ਨੂੰ ਜੂੜਨ ਵਾਸਤੇ ਤੁਰਿਆ ਆਉਂਦਾ ਹੈ ਦੂਜੇ ਹੱਥ ਨਾਲ ਉਹਨੇ ਮੂੰਗਲੀ ਤਾਂ ਨੂੰ ਕੀਤੀ ਬਾਬਿਆਂ ਨੇ ਸਗੋਂ ਹੀ ਰੇਸ ਤੇਜ਼ ਕਰ ਦਿੱਤੀ ਭੱਜ ਭੱਜ ਕੇ ਦੋਵੇਂ ਤਰ੍ਹਾਂ ਖਬ ਗਏ ਨੇ ਮੁੜਿਆ ਹੈ ਕਬੀਰ ਸਾਹਿਬ ਵਾਪਸ ਆਣ ਕੇ ਕਹਿੰਦਾ ਲੋਈਏ ਉਹ ਸਾਧੂ ਤਾਂ ਇੰਨੇ ਨਾਰਾਜ਼ ਹੋ ਗਏ ਨੇ ਕਿ ਉਹਨਾਂ ਮੇਰੀ ਗੱਲ ਹੀ ਨਹੀਂ ਸੁਣੀ ਤੇ ਲੋਈ ਹੱਸ ਕੇ ਕਹਿੰਦੀ ਪਤੀ ਜੀ ਗਲਤ ਕੋਈ ਨਹੀਂ ਸੀ ਤੁਸੀਂ ਸੁਬੀ ਦਾ ਸੱਪ ਵੇਖਣਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਵਿਖਾ ਦਿੱਤਾ ਹੈ ਕਹਿੰਦੇ ਨੇ ਜਦੋਂ ਬਸੰਤ ਰਾਜ ਮਹਿਲਾਂ ਵਿੱਚੋਂ ਦੌੜ ਗਿਆ ਰਾਣੀ ਇੰਨੀ ਨਾਰਾਜ਼ ਹੋਈ ਉਹਨੇ ਗੋਲੀਆਂ ਨੂੰ ਆਖਿਆ ਮੇਰੇ ਰਾਜਮਹਿਲ ਵਿੱਚੋਂ ਜਿੰਨੀਆਂ ਵੀ ਚੰਗੀਆਂ ਚੀਜ਼ਾਂ ਸਾਰੀਆਂ ਭੰਨ ਦਿੱਤੀਆਂ ਜਾਣ ਉਹਨੇ ਤਨ ਦੇ ਲੀੜੇ ਵੀ ਲੀਰਾਂ ਕਰ ਲਏ ਨੇ ਉਹਨੇ ਚੂੜੀਆਂ ਭੰਨ ਕੇ ਪਲੰਗੇ ਦੇ ਦੁਆਲੇ ਖਿਲਾਰੀਆਂ ਹੋਈਆਂ, ਸਿਰ ਦੇ ਵਾਲ ਖੋਲੀ ਹੈ ਪਾਗਲਾਂ ਵਾਂਗੂ, ਪਈ ਹੈ ਪਲੰਗ ਉੱਤੇ ਜਾ ਕੇ ਗੋਲੀਆਂ ਨੇ ਦੱਸਿਆ, ਰਾਜਾ ਜੀ ਜਰਾ ਰਣਵਾਸ ਵਿੱਚ ਚੱਕਰ ਲਾਓ, ਰਾਣੀ ਨੂੰ ਪਤਾ ਨਹੀਂ ਕੀ ਹੋ ਗਿਆ, ਆਇਆ ਹੈ ਰਾਜਾ। ਰਾਣੀ ਗੁੰਮਸੁੰਮ ਹੋਈ, ਮੂੰਹ ਤੇ ਲੀੜਾ ਲੈ ਕੇ ਹੌਕੇ ਲੈ ਰਹੀ ਸੀ। ਰਾਜੇ ਨੇ ਨੇੜੇ ਆ ਕੇ ਆਖਿਆ, ਪਿਆਰੀ ਰਾਣੀ ਕੀ ਕਾਰਨ ਹੈ, ਕਿਉਂ ਰੋ ਰਹੀ ਹੈ, ਰਾਜਮਹਿਲ ਦਾ ਮਾਹੌਲ ਕਿਹੋ ਜਿਹਾ ਬਣ ਚੁੱਕਾ ਹੈ, ਤੈਨੂੰ ਕੀ ਹੋ ਗਿਆ। ਉਹਨੇ ਤਾਂ ਮਾਰ ਕੇ ਆਖਿਆ, ਮੈਂ ਮਰ ਜਾਵਾਂਗੀ, ਮੇਰੀਆਂ ਗੱਲਾਂ ਦਾ ਤੂੰ ਮੁੱਲ ਨਹੀਂ ਪਾਏਗਾ, ਕਿਉਂਕਿ ਤੇਰੇ ਪੁੱਤਰਾਂ ਨੇ ਜੋ ਕਰਤੂਤ ਕੀਤੀ ਹੈ ਉਹ ਮੈਂ ਦੱਸ ਨਹੀਂ ਸਕਦੀ। ਵੱਡਾ ਬਾਹਰ ਖਲੋਤਾ ਰਿਹਾ, ਛੋਟਾ ਰਣਵਾਸ ਵਿੱਚ ਆਇਆ ਸੀ, ਜੇ ਮੇਰੇ ਵੱਸ ਹੋਵੇ ਤੇ ਮੈਂ ਇਹਨਾਂ ਨੂੰ ਸੂਲੀ ਟੰਗ ਦੇਵਾਂ, ਬਣਾ ਕੇ ਬਹਾਨਾ ਮਤਰੇਈ ਮਾਂ ਨੇ ਰੂਪ ਤੇ ਬਸੰਤ ਦੇ ਖਿਲਾਫ ਜਿਵੇਂ ਰਾਜੇ ਕੋਲ ਸ਼ਿਕਾਇਤ ਕੀਤੀ ਇਉਂ ਪੇਸ਼ ਕੀਤਾ ਜਾ ਰਿਹਾ।
ਰਾਣੀ ਆਖੇ ਰਾਜਿਆ ਕੀ ਖੋਲ ਸੁਣਾਵਾ, ਰਾਣੀ ਆਖੇ ਰਾਜਿਆ ਕੀ ਖੋਲ ਸੁਣਾਵਾ,
ਵਿਥਿਆ ਤੇਰੇ ਪੁੱਤ ਦੀ ਕਹਿੰਦੀ ਸ਼ਰਮਾਵਾ, ਵਿਥਿਆ ਤੇਰੇ ਪੁੱਤ ਦੀ ਕਹਿੰਦੀ ਸ਼ਰਮਾਵਾ।
ਓ ਰਾਣੀ ਆਖੇ ਰਾਜਿਆ ਕੀ ਖੋਲ ਸੁਣਾਵਾ, ਰਾਣੀ ਆਖੇ ਰਾਜਿਆ ਕੀ ਖੋਲ ਸੁਣਾਵਾ,
ਵਿਥਿਆ ਤੇਰੇ ਪੁੱਤ ਦੀ ਕਹਿੰਦੀ ਸ਼ਰਮਾਵਾ, ਵਿਥਿਆ ਤੇਰੇ ਪੁੱਤ ਦੀ ਕਹਿੰਦੀ ਸ਼ਰਮਾਵਾ।
ਮਰ ਜਾਣੇ ਐਸੇ ਪੋਤੀ ਜੋ ਆ ਤੱਕਣ ਮਾਵਾ, ਮਰ ਜਾਣੇ ਐਸੇ, ਮਰ ਜਾਣੇ ਐਸੇ ਪੋਤੀ ਜੋ ਆ ਤੱਕਣ ਮਾਵਾ, ਮਰ ਜਾਣੇ ਐਸੇ ਲਾਡਲੇ ਜੋ ਤੱਕਣ ਮਾਵਾ।
ਤੱਕਲੇ ਟੁੱਟੀਆਂ ਚੂੜੀਆਂ ਤੇ ਛਿੱਲੀਆਂ ਬਾਵਾਂ, ਆ ਤੱਕਲੇ ਟੁੱਟੀਆਂ ਚੂੜੀਆਂ ਤੇ ਛਿੱਲੀਆਂ ਬਾਵਾਂ।
ਬਈ ਚੁੱਗੇ ਰੱਬ ਬਸੰਤ ਨੂੰ ਇਹ ਕਰਾਂ ਦਵਾਵਾਂ, ਆਖਦੀ ਚੁੱਕੇ ਰੱਬ ਬਸੰਤ ਨੂੰ ਇਹ ਕਰਾਂ ਦਵਾਵਾਂ।
ਮੈਂ ਮਾਰੀ ਮੁਰਗੀ ਸ਼ਰਮ ਦੀ ਕੀ ਮੂੰਹ ਵਿਖਾਵਾਂ, ਮੈਂ ਰਾਜਿਆ ਮਾਰੀ ਮੁਰਗੀ ਸ਼ਰਮ ਦੀ ਕੀ ਮੂੰਹ ਵਿਖਾਵਾਂ, ਮਾਰੀ ਮੁਰਗੀ ਸ਼ਰਮ ਦੀ ਕੀ ਮੂੰਹ ਵਿਖਾਵਾਂ।
ਓ ਮੇਰੇ ਹੋਵੇ ਵੱਸ ਜੇ ਸੂਲੀ ਟੰਗਵਾਵਾਂ, ਇਸ ਨੂੰ ਮੇਰੇ ਹੋਵੇ ਵੱਸ ਜੇ ਸੂਲੀ ਟੰਗਵਾਵਾਂ,
ਲੈਣਾ ਬਦਲਾ ਉਸ ਤੋਂ ਮੈਂ ਦਿਲ ਵਿੱਚ ਚਾਹਵਾਂ, ਲੈਣਾ ਬਦਲਾ ਉਸ ਤੋਂ ਮੈਂ ਦਿਲ ਵਿੱਚ ਚਾਹਵਾਂ।
ਕਹਿੰਦੀ ਜੇ ਕੀਤਾ ਇਨਸਾਫ ਨਾ, ਜੇ ਕੀਤਾ ਇਨਸਾਫ ਨਾ ਫਿਰ ਮੋਹਰਾ ਖਾਵਾਂ, ਰਾਜਿਆ ਜੇ ਕੀਤਾ ਇਨਸਾਫ ਨਾ ਫਿਰ ਮੋਹਰਾ ਖਾਵਾਂ।
ਸਿੰਘਾ ਇੰਜ ਆਪਣੀ ਮੈਂ ਜਾਨ ਗਵਾਵਾਂ, ਜਰਨੈਲ ਸਿੰਘਾ ਇੰਜ ਆਪਣੀ ਮੈਂ ਜਾਨ ਗਵਾਵਾਂ।
ਫਰੇਬਨ ਰਾਣੀ ਨੇ ਅੱਖਾਂ ਚੋਂ ਅਥਰੂ ਕੇਰ ਕੇ ਰਾਜੇ ਦੇ ਸਾਹਮਣੇ ਐਸਾ ਨਾਟਕ ਖੇਡਿਆ, ਆਖਿਆ ਰਾਜਾ ਆਪਦੇ ਲਾਡਿਆਂ ਨੂੰ ਗੱਲ ਨਾਲ ਲਾ ਕੇ ਰੱਖ, ਮੈਂ ਬਗਾਨਿਆਂ ਦੀ ਧੀ ਹਾਂ, ਨਮੋਸ਼ੀ ਦੀ ਜ਼ਿੰਦਗੀ ਜੀਣ ਨੂੰ ਮੈਂ ਮੋਹਰਾ ਖਾ ਕੇ ਮਰ ਜਾਵਾਂਗੀ। ਰਾਜਾ ਤੜ ਉੱਠਿਆ, ਉਹਨੇ ਆਖਿਆ ਰਾਣੀਏ ਇਹੋ ਜਿਹੇ ਕਲਜੁਗੀ ਪੁੱਤਰ ਮੈਂ ਨਹੀਂ ਰਹਿਣ ਦੇਵਾਂਗਾ, ਵੱਢ ਦੇਵਾਂਗਾ, ਜਿਹੜੀ ਸਜ਼ਾ ਆਖੇ ਉਹ ਦੇਣ ਵਾਸਤੇ ਤਿਆਰ ਹਾਂ, ਪਰ ਵੇਖੀ ਮਰ ਨਾ ਜਾਈ, ਤੇਰੀ ਹੱਤਿਆ ਮੈਨੂੰ ਪੈ ਜਾਵੇਗੀ। ਇਹ ਕਹਿ ਕੇ ਗੁੱਸੇ ਦਾ ਭਰਿਆ ਪੀਤਾ ਰਾਜਾ ਗਿਆ ਹੈ ਰਾਜ ਦਰਬਾਰ ਅੰਦਰ, ਉਹਦੀਆਂ ਅੱਖਾਂ ਵਿੱਚੋਂ ਅੱਗ ਨਿਕਲ ਰਹੀ ਸੀ। ਉਹਨੇ ਫੌਰਨ ਹੁਕਮ ਦਿੱਤਾ ਸਿਪਾਹੀਆਂ ਨੂੰ, ਰੂਪ ਤੇ ਬਸੰਤ ਮੇਰਿਆਂ ਦੋਹਾਂ ਸ਼ਾਹਜਾਦਿਆਂ ਨੂੰ ਦਰਬਾਰ ਵਿੱਚ ਪੇਸ਼ ਕੀਤਾ ਜਾਏ। ਲੱਗੇ ਹੋਏ ਦਰਬਾਰ ਵਿੱਚੋਂ ਗਏ ਹਨ ਕੁਝ ਸਿਪਾਹੀ, ਉਹਨਾਂ ਜਾ ਕੇ ਬੇਨਤੀ ਕੀਤੀ, ਸ਼ਾਹਜਾਦਾ ਜੀ ਤੁਹਾਡੇ ਸਿਰ ਉੱਤੇ ਹੋਣੀ ਵਰਤਣ ਵਾਲੀ ਹੈ, ਤੁਹਾਡੇ ਪਿਓ ਕੋਲਾਂ ਤੁਹਾਡੀ ਮਾਂ ਨੇ ਕੋਈ ਦੋਸ਼ ਲਗਾਇਆ ਹੈ, ਰਾਜੇ ਨੇ ਦਰਬਾਰ ਵਿੱਚ ਤੁਹਾਨੂੰ ਬੁਲਾਇਆ ਹੈ। ਕੰਬਦਾ ਹੋਇਆ ਰੂਪ ਅਤੇ ਬਸੰਤ ਦੋਵੇਂ ਭਰਾ ਪਿਤਾ ਦੇ ਦਰਬਾਰ ਵਿੱਚ ਪਹੁੰਚੇ ਨੇ। ਪਿਓ ਨੇ ਮੱਥੇ ਤੇ ਵੱਟ ਪਾ ਕੇ ਆਖਿਆ, ਉਹ ਬਸੰਤ ਨਿੱਜ ਨੂੰ ਜੰਮਿਓ ਕਲਜੁਗੀ ਪੁੱਤਰ, ਇਹ ਕੀ ਕਹਿਰ ਕੀਤਾ ਈ। ਪਿਓ ਦੇ ਸਾਹਮਣੇ ਗਲ ਵਿੱਚ ਪੱਲਾ ਪਾ ਕੇ ਮੂੰਹ ਵਿੱਚ ਕਾ ਲੈ ਕੇ ਨੈਣਾ ਵਿੱਚੋਂ ਨੀਰ ਡੋਲ ਕੇ ਹੱਥ ਜੋੜ ਕੇ ਬੇਨਤੀ ਕਰਦਾ, ਬਾਪੂ ਜੀ ਇਹ ਜੋ ਕੁਝ ਵੀ ਕੀਤਾ ਹੈ ਉਸ ਨਵੀਂ ਮਾਂ ਨੇ ਕੀਤਾ ਹੈ, ਮੇਰਾ ਕੋਈ ਕਸੂਰ ਨਹੀਂ, ਮੈਨੂੰ ਤੂੰ ਮਰਵਾਉਣਾ ਚਾਹੁੰਦੀ ਹੈ। ਗਲ ਵਿੱਚ ਪੱਲਾ ਪਾ ਕੇ ਬਸੰਤ ਨੇ ਬੇਨਤੀ ਇਉਂ ਕੀਤੀ,
ਕੀਤੀ ਅੰਜ ਅਰਜ ਬਸੰਤ ਨੇ ਗਲ ਦੇ ਵਿੱਚ ਪੱਲਾ ਡਾਰ ਕੇ, ਬਾਪੂ ਜੀ ਮੈਂ ਨਿਰਦੋਸ਼ ਹਾਂ ਕਰੋ ਕਿਰਪਾ ਰਹਿਮਤ ਤਾਰ ਕੇ, ਬਾਪੂ ਜੀ ਮੈਂ ਨਿਰਦੋਸ਼ ਹਾਂ
ਮੈਨੂੰ ਚਰਨਾਂ ਦੇ ਨਾਲ ਲਾ ਲਵੋ, ਕਦੇ ਦਿਲ ਤੂੰ ਕਰਿਓ ਦੂਰ ਨਾ, ਲਾਈ ਤੁਮਤ ਮਾਤਰ ਮਾਂ ਨੇ ਮੇਰਾ ਤਾਂ ਕੋਈ ਕਸੂਰ ਨਾ, ਲਾਈ ਤੁਮਤ ਮਾਤਰ ਮਾਂ ਨੇ
ਕੀਤੀ ਜੀ ਅਰਜ ਬਸੰਤ ਨੇ ਗਲ ਦੇ ਵਿੱਚ ਪੱਲਾ ਡਾਰ ਕੇ, ਬਾਪੂ ਜੀ ਮੈਂ ਨਿਰਦੋਸ਼ ਹਾਂ ਕਰੋ ਕਿਰਪਾ ਰਹਿਮਤ ਧਾਰ ਕੇ, ਬਾਪੂ ਜੀ ਮੈਂ ਨਿਰਦੋਸ਼ ਹਾਂ
ਮੈਨੂੰ ਚਰਨਾਂ ਦੇ ਨਾਲ ਲਾ ਲਵੋ, ਕਦੇ ਦਿਲ ਤੂੰ ਕਰਿਓ ਦੂਰ ਨਾ, ਲਾਈ ਤੁਮਤ ਮਾਤਰ ਮਾਂ ਨੇ ਮੇਰਾ ਤਾਂ ਕੋਈ ਕਸੂਰ ਨਾ, ਲਾਈ ਤੁਮਤ ਮਾਤਰ ਮਾਂ ਨੇ
ਜਿਸ ਦਿਨ ਦੀ ਮਰ ਗਈ ਮਾਂ ਹੈ ਮੈਂ ਗਮਨ ਵਾਲੀ ਅੱਧਾ ਰਹਿ ਗਿਆ, ਮੈਂ ਕਿਸੇ ਨੂੰ ਦੁੱਖੜੇ ਦੱਸਣੇ ਮੇਰਾ ਮਾਣ ਮਨਾਰਾ ਢਹਿ ਗਿਆ, ਮੈਂ ਕਿਸ ਨੂੰ ਦੁੱਖੜੇ ਦੱਸਣੇ
ਦਿਲੋਂ ਵਿਛੜੀ ਧਰਮਣ ਮਾਂ ਦੇ ਅਜੇ ਰਾਜੀ ਹੋਏ ਨਸੂਰ ਨਾ, ਲਾਈ ਤੁਮਤ ਮਾਤਰ ਮਾਂ ਨੇ ਮੇਰਾ ਤਾਂ ਕੋਈ ਕਸੂਰ ਨਾ, ਲਾਈ ਤੁਮਤ ਮਾਤਰ ਮਾਂ ਨੇ
ਦੁਨੀਆਂ ਦੇ ਕੁੱਲ ਗਨਾ ਤੋਂ ਹਾਲੀ ਤਾਂ ਮੈਂ ਨਿਪਾਕ ਹਾਂ, ਕਰੀ ਅਦਲ ਪਿਤਾ ਜੀ ਸੋਚ ਕੇ ਮੰਗਦਾ ਮੈਂ ਇਹ ਇਨਸਾਫ ਹਾਂ, ਕਰੀ ਅਦਲ ਪਿਤਾ ਜੀ ਸੋਚ ਕੇ
ਉਹ ਫਲ ਪੈ ਨਹੀਂ ਸਕਦਾ ਅੰਬ ਨੂੰ ਜਿੰਨਾ ਚਿਰ ਨਿਕਲੇ ਬੂਰ ਨਾ, ਲਾਈ ਤੁਮਤ ਮਾਤਰ ਮਾਂ ਨੇ ਮੇਰਾ ਤਾਂ ਕੋਈ ਕਸੂਰ ਨਾ, ਲਾਈ ਤੁਮਤ ਮਾਤਰ ਮਾਂ ਨੇ
ਮਹਿਲਾਂ ਵਿੱਚ ਡਿੱਗ ਪੀ ਗੇਂਦ ਸੀ, ਮਹਿਲਾਂ ਵਿੱਚ ਡਿੱਗ ਪੀ ਗੇਂਦ ਸੀ, ਮੈਨੂੰ ਚੁੱਕਣ ਥੱਲਿਆ ਵੀਰ ਨੇ ਮੇਰੇ ਤੇ ਚੇਤੀ ਡਲਾਲਿਆ ਤੇਰੀ ਉਸ ਚੰਦਰੀ ਹੀਰ ਨੇ, ਮੇਰੇ ਤੇ ਚੇਤ ਡਲਾਲਿਆ
ਮੇਰਾ ਸਾਬਤ ਹਿਰਦਾ ਉਸ ਤੂੰ ਹੋ ਸਕਿਆ ਚੱਕਣਾ ਚੂਰ ਨਾ, ਲਾਈ ਤੁਮਤ ਮਾਤਰ ਮਾਂ ਨੇ ਮੇਰਾ ਤਾਂ ਕੋਈ ਕਸੂਰ ਨਾ, ਲਾਈ ਤੁਮਤ ਮਾਤਰ ਮਾਂ ਨੇ
ਮੈਂ ਧਰਮ ਬਚਾ ਕੇ ਉਸ ਤੂੰ ਚੋਰਾਂ ਦੇ ਵਾਂਗੂ ਨੱਸਿਆ, ਰਿਹਾ ਡਰਦਾ ਮਾਤਰ ਮਾਂ ਤੋਂ ਤਾਈਓ ਨੇ ਤੈਨੂੰ ਦੱਸਿਆ, ਰਿਹਾ ਡਰਦਾ ਮਾਤਰ ਮਾਂ ਤੋਂ
ਫਿਰ ਲੂਣਾ ਦੇ ਕਿਸੇ ਵਾਂਗ ਲੂਣਾ ਦੇ ਕਿਸੇ ਵਾਂਗ ਕਿਤੇ ਹੋ ਜਾਏ ਗੱਲ ਮਸ਼ਹੂਰ ਨਾ, ਲਾਈ ਤੁਮਤ ਮਾਤਰ ਮਾਂ ਨੇ ਮੇਰਾ ਤਾਂ ਕੋਈ ਕਸੂਰ ਨਾ, ਲਾਈ ਤੁਮਤ ਮਾਤਰ ਮਾਂ ਨੇ
ਮੈਂ ਕਿਆ ਨਾ ਮੰਨਿਆ ਉਸ ਦਾ ਤਾਈਓ ਉਹ ਪੈ ਗਈ ਵੈ ਰਹੇ, ਉਹ ਸੁਬੀਓ ਸੱਪ ਬਣਾ ਕੇ ਕਰਵਾਉਣਾ ਚਾਹੁੰਦੀ ਕਹਿ ਰਹੇ, ਉਹ ਸੁਬੀਓ ਸੱਪ ਬਣਾ ਕੇ
ਕੌੜੀ ਵੱਲ ਨੂੰ ਕਦੇ ਮਿੱਠੇ ਲੱਗਣ ਅੰਗੂਰ ਨਾ, ਲਾਈ ਤੁਮਤ ਮਾਤਰ ਮਾਂ ਨੇ ਮੇਰਾ ਤਾਂ ਕੋਈ ਕਸੂਰ ਨਾ, ਲਾਈ ਤੁਮਤ ਮਾਤਰ ਮਾਂ ਨੇ
ਮੇਰੀ ਜ਼ਿੰਦਗੀ ਚੰਦ ਦੀ ਚਾਨਣੀ ਮੇਰੀ ਜ਼ਿੰਦਗੀ ਚੰਦ ਦੀ ਚਾਨਣੀ ਬਣ ਜੇ ਨਾ ਕਾਲੀ ਮੱਸਿਆ, ਲਿਖੀਆਂ ਨਾ ਮਿੱਟਦੀਆਂ ਕਦੇ ਵੀ ਸਭ ਵੇਦ ਗ੍ਰੰਥਾਂ ਦੱਸਿਆ, ਲਿਖੀਆਂ ਨਾ ਮਿਟਦੀਆਂ ਕਦੇ ਵੀ।
ਜੀ ਨੈਲਕ ਵੀ ਸ਼੍ਰੀ ਕਦੇ ਵੀ ਕਿਸੇ ਗੱਲ ਦਾ ਕਰੇ ਗਰੂਰ ਨਾ, ਲਾਈ ਤੁਮਤ ਮਾਤਰ ਮਾਨੇ ਮੇਰਾ ਤਾਂ ਕੋਈ ਕਸੂਰ ਨਾ, ਲਾਈ ਤੁਮਤ ਮਾਤਰ ਮਾਨੇ।
ਭਰੇ ਦਰਬਾਰ ਵਿੱਚ ਰਾਜਾ ਖੜਕ ਸੈਨ ਦੇ ਛੋਟੇ ਪੁੱਤਰ ਨੇ ਬਸੰਤ ਨੇ ਗਲ ਵਿੱਚ ਪੱਲਾ ਪਾ ਕੇ ਆਖਿਆ, ਬਾਪੂ ਜਦੋਂ ਦੀ ਮਾਂ ਮਰ ਗਈ ਹੈ ਅਸੀਂ ਮਹਿਲਾਂ ਵਿੱਚ ਜਾਣਾ ਛੱਡਿਆ, ਕੇਵਲ ਮੈਂ ਗੇਂਦ ਚੁੱਕਣ ਵਾਸਤੇ ਗਿਆ ਹਾਂ। ਮਤਰੇਈ ਮਾਂ ਨੇ ਜੋ ਭਾਣਾ ਵਰਤਾਇਆ ਉਹ ਲੂਣਾ ਨਾ ਘੱਟ ਨਹੀਂ, ਉਹ ਮੈਨੂੰ ਮਰਵਾਉਣਾ ਚਾਹੁੰਦੀ ਹੈ। ਮੱਥੇ ਤੇ ਵੱਟ ਪਾ ਕੇ ਰਾਜਾ ਖੜਕ ਸੈਨ ਨੇ ਆਖਿਆ, ਦੁਸ਼ਟ ਉਹ ਕਲਯੁਗੀ ਪੁੱਤਰ ਕਰਕੇ ਕਹਿ ਪਾ ਕੇ ਮਾਂ ਦੀ ਇੱਜ਼ਤ ਨੂੰ ਹੱਥ, ਤੇ ਹੁਣ ਮੇਰੇ ਦਰਬਾਰ ਵਿੱਚ ਸੱਚਾ ਹੁੰਦਾ ਦੂਸਰੇ ਭਰਾ ਤੋਂ ਜਰਿਆ ਨਾ ਗਿਆ। ਉੱਠ ਕੇ ਖਲੋ ਗਿਆ ਰੂਪ, ਗਲ ਵਿੱਚ ਪੱਲਾ ਪਾ ਕੇ ਕਹਿੰਦਾ, ਬਾਪੂ ਮੈਂ ਦਰਵਾਜ਼ੇ ਵਿੱਚ ਖਲੋਤਾ ਸਾਂ, ਅੱਖਾਂ ਨਾਲ ਸਭ ਕੁਝ ਵੇਖਣਾ ਹਾਂ, ਜੋ ਕੁਝ ਵੀ ਹੈ ਉਹ ਮਾਂ ਨਾਲ ਗਨਾ ਹੈ, ਵੀਰ ਬਿਲਕੁਲ ਵਾਸਤੇ ਬਦੋਸ਼ ਹੈ। ਕੀ ਆਖਿਆ ਭਰਾ ਦੇ ਹੱਕ ਵਿੱਚ ਵੱਡੇ ਵੀਰ ਨੇ, ਇਉਂ ਪੇਸ਼ ਕੀਤਾ ਜਾ ਰਿਹਾ।
ਹੱਥ ਜੋੜ ਰੂਪ ਬੇਨਤੀ ਗੁਜ਼ਾਰਦਾ, ਮੰਨ ਲਓ ਕਹਿਣਾ ਆਪ ਦੇ ਕੁਮਾਰ ਦਾ ਜੀ, ਆਪਣੇ ਕੁਮਾਰ ਦਾ।
ਬੋਲਾ ਜੇ ਮੈਂ ਝੂਠ ਰੱਬ ਰੱਖੇ ਥਾਂ ਹੈ, ਸਾਰਾ ਹੀ ਪਿਤਾ ਜੀ ਮਾਤਾ ਦਾ ਗਨਾਹ ਹੈ, ਮਾਤਾ ਦਾ ਗਨਾਹ ਹੈ।
ਹੱਥ ਜੋੜ ਰੂਪ ਬੇਨਤੀ ਗੁਜ਼ਾਰਦਾ, ਮੰਨ ਲਵੋ ਕਹਿਣਾ ਆਪਣੇ ਕੁਮਾਰਦਾ ਜੀ, ਆਪਣੇ ਕੁਮਾਰਦਾ।
ਬੋਲਾ ਜੇ ਮੈਂ ਝੂਠ ਰੱਬ ਰੱਖੇ ਥਾਂ ਹੈ, ਸਾਰਾ ਹੀ ਪਿਤਾ ਜੀ ਮਾਤਾ ਦਾ ਗਨਾਹ ਹੈ, ਮਾਤਾ ਦਾ ਗਨਾਹ ਹੈ।
ਹੁੰਦੀ ਮਤਰੇਈ ਸਦਾ ਮੋਢੀ ਕਲੇ ਦਾ, ਕਰਦੀ ਨਾ ਕੰਮ ਇਹ ਤਾਂ ਕਦੇ ਭਲੇ ਦਾ, ਹਾਂਜੀ ਕਦੇ ਭਲੇ ਦਾ।
ਬੁਰਾ ਮਤਰੇਈ ਦਾ ਤੇ ਹੁੰਦਾ ਨਾ ਹੈ, ਸਾਰਾ ਹੀ ਪਿਤਾ ਜੀ ਮਾਤਾ ਦਾ ਗਨਾਹ ਹੈ, ਮਾਤਾ ਦਾ ਗਨਾਹ ਹੈ।
ਘਰੋਂ ਕਢਵਾਇਆ ਸੀ ਤੇਰੂ ਭਗਤ ਨੂੰ, ਹੈਗਾ ਸੀ ਬੇਦੋਸ਼ ਪਤਾ ਹੈ ਜਗਤ ਨੂੰ, ਪਤਾ ਹੈ ਜਗਤ ਨੂੰ।
ਮਾਰੀਆਂ ਚਪੇੜਾਂ ਉਹਦੀ ਫੜਬਾਂ ਹੈ, ਸਾਰਾ ਹੀ ਪਿਤਾ ਜੀ ਮਾਤਾ ਦਾ ਗਨਾਹ ਹੈ, ਮਾਤਾ ਦਾ ਗਨਾਹ ਹੈ।
ਰਾਮ ਚੰਦ ਲੱਗੇ ਜਦੋਂ ਗੱਦੀ ਬੈਣ ਸੀ, ਹੱਥ ਧੋ ਕੇ ਪੈ ਗਈ ਮਤਰੇਈ ਦੇਣ ਸੀ, ਮਤਰੇਈ ਦੇਣ ਸੀ।
ਰਾਜ ਭਾਗ ਵੱਲੋਂ ਉਹਨੂੰ ਹੋ ਗਈ ਨਾ ਹੈ, ਸਾਰਾ ਹੀ ਪਿਤਾ ਜੀ ਮਾਤਾ ਦਾ ਗਨਾਹ ਹੈ, ਮਾਤਾ ਦਾ ਗਨਾਹ ਹੈ।
ਪੂਰਨ ਭਗਤ ਇੱਛਰਾਂ ਦਾ ਤਾਰਾ ਸੀ, ਖੂਹ ਚ ਸਟਾਤਾ ਲੂਣਾ ਕਰ ਕਾਰਾ ਸੀ ਜੀ, ਲੂਣਾ ਕਰ ਕਾਰਾ ਸੀ।
ਰੋਂਦੀ ਰਹਿ ਗਈ ਇੱਛਰਾਂ ਵਿਚਾਰੀ ਮਾਂ ਹੈ, ਰੋਂਦੀ ਰਹਿ ਗਈ ਇੱਛਰਾਂ ਵਿਚਾਰੀ ਮਾਂ ਹੈ, ਸਾਰਾ ਹੀ ਪਿਤਾ ਜੀ ਮਾਤਾ ਦਾ ਗਨਾਹ ਹੈ, ਮਾਤਾ ਦਾ ਗਨਾਹ ਹੈ।
ਮਰ ਜਾਂਦੇ ਅਸੀਂ ਸਾਡੀ ਮਾਂ ਨਾ ਮਰਦੀ, ਸੁਣਿਆ ਸਾਡੇ ਭਾਣਾ ਨਾ ਜਹਾਨ ਕਰਦੀ, ਹਾਂ ਜਹਾਨ ਕਰਦੀ।
ਸਾਡੇ ਸਿਰਾਂ ਉੱਤੋਂ ਉੱਠ ਗਈ ਛਾਂ ਹੈ, ਸਾਰਾ ਹੀ ਪਿਤਾ ਜੀ ਮਾਤਾ ਦਾ ਗਨਾਹ ਹੈ, ਮਾਤਾ ਦਾ ਗਨਾਹ ਹੈ।
ਵੇਖ ਮੇਰਾ ਵੀਰ ਹੋ ਗਈ ਬਦਨੀਤ ਹੈ, ਧਾਰ ਬੈਠੀ ਦਿਲ ਚ ਕੁੱਤੇ ਦੀ ਨੀਤ ਹੈ, ਉਹ ਕੁੱਤੇ ਦੀ ਨੀਤ ਹੈ।
ਉੱਪਰੋਂ ਖਣਸ ਪਰ ਵਿੱਚੋਂ ਕਾਂ ਹੈ, ਸਾਰਾ ਹੀ ਪਿਤਾ ਜੀ ਮਾਤਾ ਦਾ ਗਨਾਹ ਹੈ, ਮਾਤਾ ਦਾ ਗਨਾਹ ਹੈ।
ਉੱਪਰੋਂ ਇਹ ਹੋਰ ਪਰ ਵਿੱਚੋਂ ਹੋਰ ਹੈ, ਜਾਣ ਬੁੱਝ ਸਾਦਾ ਨੂੰ ਬਣਾਉਂਦੀ ਚੋਰ ਹੈ, ਉਹ ਬਣਾਵੇਂ ਚੋਰ ਹੈ।
ਦਿਲ ਦੀ ਚੰਡਾਹਲ ਪਰ ਉੱਤੋਂ ਗਾਂ ਹੈ, ਸਾਰਾ ਹੀ ਪਿਤਾ ਜੀ ਮਾਤਾ ਦਾ ਗਨਾਹ ਹੈ, ਮਾਤਾ ਦਾ ਗਨਾਹ ਹੈ।
ਵੇਖਿਓ ਕਿਤੇ ਨਾ ਮਾਰੋ ਮੇਰੇ ਵੀਰ ਨੂੰ, ਜੱਗ ਚ ਮਕਾ ਦਿਓ ਨਾ ਮੇਰੇ ਸ਼ੀਰ ਨੂੰ, ਹਾਂਜੀ ਮੇਰੇ ਸ਼ੀਰ ਨੂੰ।
ਲਾਡਲਾ ਬਸੰਤ ਮੇਰੀ ਸੱਜੀ ਬਾਂ ਹੈ, ਸਾਰਾ ਹੀ ਪਿਤਾ ਜੀ ਮਾਤਾ ਦਾ ਗਨਾਹ ਹੈ, ਮਾਤਾ ਦਾ ਗਨਾਹ।
ਪੁੱਤਾਂ ਬਿਨਾਂ ਹੁੰਦਾ ਹੈ ਹਨੇਰ ਜੱਗ ਤੇ, ਸਾੜਨਾ ਪਿਤਾ ਜੀ ਸੋਹਲ ਫੁੱਲੀ ਅੱਗ ਤੇ, ਤੂੰ ਸੋਹਲ ਫੁੱਲੀ ਅੱਗ ਤੇ,
ਕਵੀ ਜਿਰ ਨੈਲ ਸੰਮੀ ਜਾਂਦਾ ਤਾਂ ਹੈ, ਕਵੀ ਜਿਰ ਨੈਲ ਸੰਮੀ ਜਾਂਦਾ ਤਾਂ ਹੈ, ਸਹਰਾਈ ਪਿਤਾ ਜੀ ਮਾਤਾ ਦਾਗਨਾ ਹੈ, ਮਾਤਾ ਦਾਗਨਾ ਹੈ।
ਰਾਜੇ ਨੇ ਮੱਥੇ ਤੇ ਵੱਟ ਪਾ ਕੇ ਆਖੋ ਦੁਸ਼ਟਾਂ ਤੂੰ ਬਸੰਤ ਨੂੰ ਸਖਾ ਕੇ ਅੱਗੇ ਘੱਲਿਆ, ਆਪ ਇਹ ਕਹਾਣੀ ਤੂੰ ਅੱਖਾਂ ਨਾਲ ਵੇਖੀ, ਤੈਨੂੰ ਮੈਂ ਕਹਿੰਦਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ, ਮੇਰੇ ਰਾਜ ਵਿੱਚੋਂ ਨਿਕਲ ਜਾ, ਮੈਂ ਤੈਨੂੰ ਦੇਸ ਨਿਕਾਲਾ ਦਿੰਦਾ ਹਾਂ। ਛੋਟੇ ਪੁੱਤਰ ਬਸੰਤ ਵਾਸਤੇ ਸੱਦੇ ਨੇ ਜਲਾਦ, ਹੁਕਮ ਕੀਤਾ ਕਿ ਇਹਨੂੰ ਸੂਲੀ ਉੱਤੇ ਟੰਗ ਕੇ ਕਤਲ ਕਰ ਦਿੱਤਾ ਜਾਏ, ਤਰਸਾ ਤਰਸਾ ਕੇ ਮਾਰਿਆ ਜਾਏ। ਪ੍ਰਜਾ ਰੋ ਪਈ ਹੈ, ਤਾਹਾਂ ਨਿਕਲ ਗਈਆਂ ਹਨ। ਤਰਸਵਾਨ ਲੋਕ ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰਦੇ, ਬਾਦਸ਼ਾਹ ਇਹਨੂੰ ਘਰੋਂ ਬੇਸ਼ੱਕ ਕੱਢ ਦੇ, ਪਰ ਰਾਣੀ ਦੇ ਆਖੇ ਲੱਗ ਕੇ ਇਹਨੂੰ ਜਾਨੋ ਨਾ ਮਾਰ, ਇਹਦੀ ਜਾਨ ਨਾ ਲੈ। ਕੀ ਆਖਿਆ ਲੋਕਾਂ ਨੇ, ਇਉਂ ਪੇਸ਼ ਕੀਤਾ ਜਾ ਰਿਹਾ।
ਮਾਰਨ ਲਈ ਬਸੰਤ ਨੂੰ ਜਦ ਕਰੀ ਤਿਆਰੀ, ਰੋਪੀ ਤਾਈ ਮਾਰ ਕੇ ਆ ਪ੍ਰਜਾ ਸਾਰੀ,
ਉਲਟੇ ਬੰਨਿਓ ਚੁੱਕੀਏ ਤਲੀਵਾਰੀ ਨਾ ਰਾਜਾ, ਰਾਣੀ ਆਖੇ ਲਾਗੀ ਕੇ ਪੁੱਤ ਮਾਰੀ ਨਾ ਰਾਜਾ।
ਮਾਰਨ ਲਈ ਬਸੰਤ ਨੂੰ ਜਦ ਕਰੀ ਤਿਆਰੀ, ਰੋਪੀ ਤਾਈ ਮਾਰ ਕੇ ਆ ਪ੍ਰਜਾ ਸਾਰੀ,
ਉਲਟੇ ਬੰਨਿਓ ਚੁੱਕੀਏ ਤਲੀਵਾਰੀ ਨਾ ਰਾਜਾ, ਰਾਣੀ ਆਖੇ ਲਾਗੀ ਕੇ ਪੁੱਤ ਮਾਰੀ ਨਾ ਰਾਜਾ।
ਇਸ ਵਿਚਾਰੇ ਬਾਲਕੀ ਦੁਨੀਆ ਦਾ ਡਿੱਠਾ, ਪੁੱਤਰ ਹੁੰਦੇ ਜੱਗ ਦੇ ਵਿੱਚ ਮੇਵਾ ਮਿੱਠਾ,
ਪੁੱਤਰਾਂ ਤੋਂ ਬਿਨ ਸੁਹਵੰਦੇ ਖਰੀ ਬਾਰੀ ਨਾ ਰਾਜਾ, ਰਾਣੀ ਆਖੇ ਲਾਗੀ ਕੇ ਪੁੱਤ ਮਾਰੀ ਨਾ ਰਾਜਾ।
ਕਦੇ ਵੀ ਸੋਚਣ ਭਲਾ ਨਾ ਮਾਵਾਂ ਮਤਰੀਆਂ, ਕਦੇ ਵੀ ਸੋਚਣ ਭਲਾ ਨਾ ਮਾਵਾਂ ਮਤਰੀਆਂ, ਸੌਂਕਣ ਦੇ ਪੁੱਤ ਵਾਸਤੇ ਬਣ ਜਾਣ ਕਈਆਂ,
ਕਦੇ ਮਿੱਤਰੇ ਹੀ ਛੱਡ ਦੀ ਦਿਲੋਂ ਖਾਰ ਨਾ ਰਾਜਾ, ਰਾਣੀ ਆਖੇ ਲਾਗੀ ਕੇ ਪੁੱਤ ਮਾਰ ਨਾ ਰਾਜਾ।
ਦੂਲੇ ਮਰਦ ਮੈਦਾਨ ਵਿੱਚ ਵੱਧ ਵੱਧ ਕੇ ਲੜਦੇ, ਔਰਤ ਅਤੇ ਮਾਸੂਮ ਤੇ ਕਦੇ ਵਾਰ ਨਾ ਕਰਦੇ,
ਰਹਿੰਦਾ ਪਾਪੀ ਬੰਦੇ ਦਾ ਸਤਿਕਾਰੀ ਨਾ ਰਾਜਾ, ਰਹਿੰਦਾ ਪਾਪੀ ਬੰਦੇ ਦਾ ਸਤਿਕਾਰੀ ਨਾ ਰਾਜਾ, ਰਾਣੀ ਆਖੇ ਲਾਗੀ ਕੇ ਪੁੱਤ ਮਾਰੀ ਨਾ ਰਾਜਾ।
ਬੰਦਾ ਬੰਦਗੀ ਕਰਨ ਨੂੰ ਦੁਨੀਆ ਤੇ ਆਇਆ, ਰਾਜ ਭਾਗ ਤਾਂ ਬਾਦਸ਼ਾਹ ਬੱਦਲਾਂ ਦੀ ਛਾਇਆ,
ਆਪਣੇ ਸਿਰ ਤੇ ਪਾਪੀ ਦਾ ਚੁੱਕ ਭਾਰ ਨਾ ਰਾਜਾ, ਰਾਣੀ ਆਖੇ ਲਾਗੀ ਕੇ ਪੁੱਤ ਮਾਰ ਨਾ ਰਾਜਾ।
ਦੇਸ਼ ਨਕਾਰਾ ਦੇ ਦਿਓ ਜਾਨੋ ਨਾ ਮਾਰੋ, ਇਸ ਅਣਜਾਣੇ ਬਾਲ ਤੇ ਨਾ ਕਹਿਰ ਗੁਜ਼ਾਰੋ,
ਅੱਧ ਖਿੜਿਆ ਫੁੱਲ ਤੋੜੀ ਕੇ ਕਰੀ ਖੁਆਰ ਨਾ ਰਾਜਾ, ਰਾਣੀ ਆਖੇ ਲਾਗੀ ਕੇ ਪੁੱਤ ਮਾਰ ਨਾ ਰਾਜਾ।
ਹੱਥੀ ਆਪਣੀ ਲਾ ਕੇ, ਹੱਥੀ ਆਪਣੀ ਲਾ ਕੇ ਹੁਣ ਪੁੱਟਣਾ ਬੂਟੇ, ਗੋਦ ਖੜਾ ਕੇ ਇਸ ਨੂੰ ਸੂਲੀ ਦੇਣਾ ਝੂਟੇ,
ਨੈਲ ਤੇ ਸਾਥੀ ਗਾਉਣੀ ਗੇ ਰਲ ਪਿਆਰੀ ਨਾ ਰਾਜਾ, ਰਾਣੀ ਆਖੇ ਲਾਗੀ ਕੇ ਪੁੱਤ ਮਾਰ ਨਾ ਰਾਜਾ।
ਜਨਤਾ ਨੇ ਤਰਲਾ ਲਿਆ, ਪਿਆਰ ਨਾਲ ਬੇਨਤੀ ਕੀਤੀ, ਐ ਬਾਦਸ਼ਾਹ ਇਸ ਮਾਸੂਮ ਉੱਤੇ ਕਹਿਰ ਨਾ ਕਰ, ਛੱਡ ਦੇ ਇਹਦੀ ਜਾਨ, ਬਖਸ਼ ਦੇ ਇਹਦੀ ਭੁੱਲ, ਜੇ ਭੁੱਲ ਮਾਫ਼ ਨਹੀਂ ਕਰਨੀ ਘਰੋਂ ਭਾਵੇਂ ਕੱਢ ਦੇਵੀਂ ਪਰ ਮਾਰੀ ਨਾ। ਇਸ ਤੋਂ ਅੱਗੇ ਕੀ ਹੋਇਆ ਦੂਸਰਾ ਭਾਗ ਪੇਸ਼ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।